ਸਤਨਾਮ ਵਾਹਿਗੁਰੂ ਸਾਹਿਬ ਜੀ ਰਾਗ ਗੋਂਡ ਮਹੱਲਾ ਚੌਪਦੀ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਕਰਤਾ ਸਭ ਭੁਗਤਾ ਸਭ ਕਰਤਾ ਸਭ ਭੁਗਤਾ ਰਹਾਉ ਸੁਨ ਤੋ ਕਰਤਾ ਪੇਖਤ ਕਰਤਾ ਆਦ੍ਰਿਸ਼ਟੋ ਕਰਤਾ ਦ੍ਰਿਸ਼ਟੋ ਕਰਤਾ ਉਪਤ ਕਰਤਾ ਪਰਲੋਕ ਕਰਤਾ ਵਿਆਪਤ ਕਰਤਾ ਅਲਿਪਤੋ ਕਰਤਾ ਭਗਤੋ ਕਰਤਾ ਬੂਜਤ ਕਰਤਾ ਆਵਤ ਕਰਤਾ ਜਾਤ ਭੀ ਕਰਤਾ ਨਿਰਗੁਣ ਕਰਤਾ ਸਰਗੁਣ ਕਰਤਾ ਗੁਰ ਪ੍ਰਸਾਦ ਨਾਨਕ ਸਮਦ੍ਰਿਸ਼ਟਾ ਨਿਰਗੁਣ ਕਰਤਾ ਸਰਗੁਣ ਕਰਤਾ ਗੁਰ ਪ੍ਰਸਾਦ ਨਾਨਕ ਸਮਦ੍ਰਿਸ਼ਟਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਪੂਜਾ ਪਾਦ ਵਾਲੀਏ ਕੁੱਲ ਆਲਮ ਸਰਵਰੇ ਕਾਇਨਾਤ ਮਿੱਠ ਬੋਲੜੇ ਸੱਜਣ ਸੁਆਮੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸੱਜ ਬੈਠੇ ਗੁਰੂ ਪਿਆਰੇ ਖਾਲਸਾ ਜੀ, ਸਤਿਗੁਰਾਂ ਨੇ ਮਹਾਨ ਬਖਸ਼ਿਸ਼ ਕਰਕੇ ਗੋਰੇ ਉਪਦੇਸ਼ ਸਾਧਕੀ ਸੰਗਤ ਬਿਨ ਸਿਓ ਸਗਲ ਸੰਤਾਪ ਦੇ ਮਹਾਂਵਾਕਾਂ ਅਨੁਸਾਰ ਆਪਣਾ ਪਾਵਨ ਪਵਿੱਤਰ ਉਪਦੇਸ਼ ਮੁੱਖ ਵਾਕ ਹੁਕਮਨਾਮਾ ਦੀਨ ਦੁਨੀ ਦੇ ਤਖ਼ਤ ਤੇ ਬਿਰਾਜਮਾਨ ਹੋ ਕੇ ਬਖਸ਼ਿਸ਼ ਕੀਤਾ ਜੋ ਆਪ ਸਭ ਸੰਗਤਾਂ ਨੇ ਸਰਵਣ ਕੀਤਾ ਹੈ। ਗੁਰਮੁਖ ਪਿਆਰਿਓ, ਅੱਜ ਦੇ ਉਪਦੇਸ਼ ਦੇ ਵਿੱਚ ਜੋ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤੀ ਆ ਸਿੱਖ ਧਰਮ ਦੀ, ਸਿੱਖ ਕੌਮ ਦੀ ਇਹੋ ਹੀ ਵਿਲੱਖਣਤਾ ਆ। ਬਾਕੀ ਸਭ ਧਰਮਾਂ ਦੇ ਵਿੱਚ ਜਿਹੜੇ ਜਿਹੜੇ ਗ੍ਰੰਥ ਨੇ ਉਹਨਾਂ ਗ੍ਰੰਥਾਂ ਦੇ ਵਿੱਚ ਪਰਮਾਤਮਾ ਦੀ ਗੱਲ ਤਾਂ ਹੈ, ਪਰ ਪਰਮਾਤਮਾ ਦੇ ਸਾਕਸ਼ਾਤ ਜਿਹੜੇ ਦਰਸ਼ਨ ਨੇ ਉਹ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹੀ ਕਰਾਏ ਨੇ। ਜਗ੍ਹਾ ਜਗ੍ਹਾ ਤੇ ਪਰਮਾਤਮਾ ਦੇ ਦਰਸ਼ਨ ਤੇ ਦਰਸ਼ਨਾਂ ਦੀ ਗੱਲ ਕੀਤੀ ਹੋਈ ਹੈ। ਹੋਰਨਾਂ ਧਰਮਾਂ ਦੇ ਵਿੱਚ ਪਰਮਾਤਮਾ ਦੀ ਗੱਲ ਤੇ ਹੈ, ਈਸਾਈ ਤੇ ਇਸਲਾਮ ਧਰਮ ਇੱਕ ਦੀ ਗੱਲ ਤੇ ਕਰਦਾ, ਪਰ ਉਹ ਓਂਕਾਰ ਦੇ ਸਿਧਾਂਤ ਨੂੰ ਨਹੀਂ ਸਮਝਦਾ। ਉਸ ਇੱਕ ਦੇ ਨਾਲ ਮਿਲਣ ਵਾਸਤੇ ਜਿਹੜੀ ਹੈ ਨਾ, ਇੱਕ ਦੇ ਦਰਸ਼ਨ ਕਰਾਉਣ ਵਾਸਤੇ ਉਹ ਈਸਾ ਮਸੀਹ ਵੱਲ ਦੇਖਦੇ ਨੇ, ਹਜ਼ਰਤ ਮੁਹੰਮਦ ਸਾਹਿਬ ਵੱਲ, ਉਹਨਾਂ ਨੂੰ ਵਿੱਚ ਵਿਚੋਲਾ ਪਾਉਂਦੇ ਨੇ, ਫਿਰ ਉਹ ਪਰਮਾਤਮਾ ਦੀ ਗੱਲ ਜਿਹੜੀ ਹੈ ਉਹ ਕਹਿੰਦੇ। ਪਰਮਾਤਮਾ ਦੇ ਦਰਸ਼ਨ ਇਹਨਾਂ ਜ਼ਰੀਏ ਹੋਣਗੇ, ਇਹਨਾਂ ਦੀ ਜਗ੍ਹਾ ਇਹੋ ਹੀ ਕਰਵਾਉਣਗੇ, ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਤਿਗੁਰਾਂ ਨੇ ਆਪਣੇ ਆਪ ਨੂੰ ਵਿਚੋਲਾ ਤੇ ਜ਼ਰੂਰ ਮੰਨਿਆ, ਪਰ ਆਪਣੇ ਆਪ ਨੂੰ ਪਰਮਾਤਮਾ ਤੋਂ ਤੇ ਸਾਡੇ ਵਿਚਕਾਰ ਦੀਵਾਰ ਬਣਨ ਦੀ ਕੋਸ਼ਿਸ਼ ਨਹੀਂ ਕੀਤੀ। ਸਤਿਗੁਰਾਂ ਨੇ ਸਿੱਧੇ ਸਾਡੇ ਪਰਮਾਤਮਾ ਦੇ ਨਾਲ ਸੰਬੰਧ ਜਿਹੜੇ ਨੇ ਉਹ ਪੈਦਾ ਕਰ ਦਿੱਤੇ ਨੇ, ਸਾਨੂੰ ਸਪਸ਼ਟ ਕਰ ਦਿੱਤਾ ਕਿ ਤੁਸੀਂ ਕਿਸ ਤਰ੍ਹਾਂ ਕਾਇਨਾਤ ਦੇ ਵਿੱਚੋਂ ਪਰਮਾਤਮਾ ਦੇ ਦਰਸ਼ਨ ਕਰਨੇ ਨੇ। ਅਗਲੇ ਬੰਨੇ ਓਅੰਕਾਰ ਤੋਂ ਭਾਵ ਕੁਝ ਵੀਰ ਲੈਂਦੇ ਨੇ ਕਿ ਇਹ ਹਿੰਦੂ ਓਮ ਦਾ ਜਿਹੜਾ ਆ ਉਹਦੇ ਤੋਂ ਗੁਰੂ ਸਾਹਿਬ ਨੇ ਇਹ ਓਅੰਕਾਰ ਲਿਆ ਆ, ਪਰ ਇਹ ਵੀ ਗੱਲ ਨਹੀਂ। ਹਿੰਦੂ ਧਰਮ ਦੇ ਓਮ ਦੇ ਵਿੱਚ ਤੇ ਸਾਡੇ ਓਅੰਕਾਰ ਦੇ ਵਿੱਚ ਬਹੁਤ ਜ਼ਿਆਦਾ ਫਰਕ ਆ। ਗੁਰਮੁਖ ਪਿਆਰੇ, ਓਅੰਕਾਰ ਤੋਂ ਭਾਵ ਕਿ ਜਿੰਨੇ ਵੀ ਆਕਾਰ ਬਣੇ ਹੋਏ ਨੇ ਇਹ ਪਰਮਾਤਮਾ ਤੋਂ ਬਣੇ ਹੋਏ ਨੇ। ਸਾਡੇ ਓਅੰਕਾਰ ਦਾ ਭਾਵ ਹੈ ਓਅੰਕਾਰ, ਜਿੰਨੇ ਵੀ ਆਕਾਰ ਜੋ ਵੀ ਸਾਨੂੰ ਦਿਸ ਰਿਹਾ ਹੈ ਪਰਮਾਤਮਾ ਤੋਂ, ਤੇ ਹਿੰਦੂ ਇਸ ਧਰਮ ਨੂੰ ਇਸ ਗੱਲ ਦੇ ਨਾਲ ਉਹ ਸਹਿਮਤ ਨੇ, ਉਹ ਓਮ ਦੇ ਨਾਲ ਤੇ ਸਹਿਮਤ ਨੇ। ਓਮ ਦਾ ਅਰਥ ਇਹ ਕਰਦੇ ਕਿ ਪਰਮਾਤਮਾ ਵੰਡਿਆ ਹੋਇਆ ਆ ਸਵਰਣ ਜਾਤੀਆਂ ਦੇ ਵਿੱਚ ਤੇ ਹੈ, ਪਰ ਜਿਹੜੀਆਂ ਨੀਵੀਆਂ ਅਖੌਤੀ ਜਾਤੀਆਂ ਉਹਨਾਂ ਦੇ ਵਿੱਚ ਪਰਮਾਤਮਾ ਨਹੀਂ ਹੈ। ਸਤਿਗੁਰਾਂ ਨੇ ਸਾਨੂੰ ਉਹ ਪਰਮਾਤਮਾ ਜਿਹੜਾ ਜਿਸ ਦਾ ਰੂਪ ਨਾ ਰੰਗ ਨਾ ਰੇਖ ਕਿਛ ਪ੍ਰਗੁਣ ਤੇ ਪ੍ਰਭ ਭਿੰਨ, ਜਿਹੜਾ ਪਰਮਾਤਮਾ ਜਿਹਦਾ ਕੋਈ ਰੂਪ ਨਹੀਂ ਆ, ਕੋਈ ਰੰਗ ਨਹੀਂ ਆ, ਕੋਈ ਰੇਖ ਨਹੀਂ ਆ, ਕੋਈ ਚੱਕਰ ਨਹੀਂ ਆ, ਕੋਈ ਚਿਹਨ ਨਹੀਂ ਆ, ਜਿਹਦੀ ਕੋਈ ਜਾਤ ਨਹੀਂ ਆ, ਕੋਈ ਪਾਤ ਨਹੀਂ ਆ, ਜਿਹਦਾ ਕੋਈ ਰੂਪ ਨਹੀਂ ਆ, ਕੋਈ ਰੰਗ ਨਹੀਂ ਆ, ਉਸ ਪਰਮਾਤਮਾ ਦੇ ਸਾਨੂੰ ਸਤਿਗੁਰਾਂ ਨੇ ਦਰਸ਼ਨ ਕਰਵਾਏ ਨੇ। ਤਿਸੇ ਬੁਝਾਵੇ ਨਾਨਕਾ ਜੇ ਸੋਵੇ ਸੋ ਪ੍ਰਸੰਨ, ਇਸ ਕਾਇਨਾਤ ਦੇ ਵਿੱਚੋਂ ਪਰਮਾਤਮਾ ਦੇ ਸਾਨੂੰ ਦਰਸ਼ਨ ਕਰਵਾਏ ਨੇ ਸਤਿਗੁਰਾਂ ਦੇ। ਇਸ ਸ਼ਬਦ ਦੇ ਵਿੱਚ ਸਤਿਗੁਰਾਂ ਨੇ ਸਾਨੂੰ ਸਮਝਾਇਆ ਹੈ ਕਿ ਉਹ ਪਰਮਾਤਮਾ ਸਾਰਿਆਂ ਦਾ ਕਰਨਹਾਰ ਆ, ਸਾਰਿਆਂ ਦੀ ਰਚਨਾ ਉਸ ਪਰਮਾਤਮਾ ਨੇ ਕੀਤੀ ਹੈ, ਤੇ ਆਪ ਹੀ ਉਹ ਇਹ ਪਦਾਰਥਾਂ ਨੂੰ ਭੋਗ ਰਿਹਾ, ਆਪ ਹੀ ਉਹ ਰਚਨਾ ਦੇ ਵਿੱਚ ਸਮਾਇਆ ਹੋਇਆ ਆ। ਹਰ ਜੀਵ ਜੰਤੂ ਹਰ ਕਣ ਉਹਦਾ ਹੀ ਰੂਪ ਆ, ਰੱਬ ਹੀ ਰੱਬ ਤੋਂ ਪੈਦਾ ਹੋ ਰਿਹਾ ਆ, ਰੱਬ ਹੀ ਰੱਬ ਨਾਲ ਪਿਆਰ ਕਰ ਰਿਹਾ ਆ, ਰੱਬ ਹੀ ਰੱਬ ਨੂੰ ਲੁੱਟ ਰਿਹਾ ਆ, ਰੱਬ ਹੀ ਰੱਬ ਨੂੰ ਖਾ ਰਿਹਾ ਆ, ਰੱਬ ਹੀ ਸਾਰੇ ਧੰਦੇ ਕਰ ਰਿਹਾ, ਰੱਬ ਹੀ ਸਾਰਿਆਂ ਨੂੰ ਧੋਖਾ ਦੇ ਰਿਹਾ, ਰੱਬ ਹੀ ਸਾਰਿਆਂ ਤੋਂ ਧੋਖਾ ਖਾ ਵੀ ਰਿਹਾ ਆ, ਹਰ ਇੱਕ ਦੇ ਵਿੱਚ ਕਣ ਕਣ ਦੇ ਵਿੱਚ ਜਰੇ ਜਰੇ ਦੇ ਵਿੱਚ ਰੱਬ ਆ। ਜਿਹੜੇ ਅਸੀਂ ਗੁਰਬਾਣੀ ਦੇ ਵਿੱਚ ਜਿਸ ਤਰ੍ਹਾਂ ਅਸੀਂ ਨਖੇਦ ਕੁਝ ਜੂਨਾ ਮੰਨਦੇ ਹਾਂ ਗੁਰਮੁਖ ਪਿਆਰਿਓ, ਸਤਿਗੁਰਾਂ ਨੇ ਉਹਨਾਂ ਨੂੰ ਵੀ ਵਡਿਆਇਆ ਹੋਇਆ ਹੈ ਤੇ ਉਹਨਾਂ ਨੂੰ ਵੀ ਦੱਸਿਆ ਹੈ ਕਿ ਇਹਦੇ ਵਿੱਚ ਵੀ ਪਰਮਾਤਮਾ ਦੀ ਹੋਂਦੇ ਆ। ਹਿੰਦੂ ਧਰਮ ਜਿਹੜਾ ਇਹਨਾਂ ਗੱਲਾਂ ਦੇ ਨਾਲ ਸਹਿਮਤ ਨਹੀਂ ਆ, ਉਹ ਸਮਝਦਾ ਹੈ ਕਿ ਪਰਮਾਤਮਾ ਸਿਰਫ ਸਵਰਣ ਜਾਤੀਆਂ ਦੇ ਵਿੱਚ ਹੀ ਆ, ਕੁਝ ਖਾਸ ਖਾਸ ਜਗ੍ਹਾ ਤੇ ਹੀ ਆ, ਪਰ ਸਤਿਗੁਰਾਂ ਨੇ ਓਅੰਕਾਰ ਦੇ ਜ਼ਰੀਏ ਸਾਨੂੰ ਇਹ ਸਮਝਾਇਆ ਆ ਕਿ ਉਹ ਪਰਮਾਤਮਾ ਤੇਰੇ ਵਿੱਚ ਵੀ ਵੱਸਦਾ ਆ, ਮੇਰੇ ਵਿੱਚ ਵੀ ਵੱਸਦਾ। ਗੁਰੂ ਨਾਨਕ ਸਾਹਿਬ ਨੇ ਤਾਂ ਸਾਨੂੰ ਸਪਸ਼ਟ ਕਰ ਦਿੱਤਾ ਆ ਕਿ ਜੇ ਤੁਸੀਂ ਪਰਮਾਤਮਾ ਦੇ ਨਾਲ ਜੁੜੇ ਹੋਏ ਜੇ ਤੇ ਤੁਸੀਂ ਸ਼ੀਸ਼ੇ ਦੇ ਵਿੱਚ ਆਪਣਾ ਵੀ ਮੂੰਹ ਦੇਖ ਲਓ ਤੇ ਤੁਹਾਨੂੰ ਉਹਦੇ ਵਿੱਚੋਂ ਵੀ ਰੱਬ ਨਜ਼ਰ ਆਏਗਾ ਆਪਣੇ ਆਪ ਦੇ ਵਿੱਚੋਂ। ਹਾਂ, ਜੇ ਇਸ ਗੱਲ ਦਾ ਹੰਕਾਰ ਤੁਹਾਨੂੰ ਹੋ ਜਾਵੇ ਕਿ ਮੈਂ ਹੀ ਰੱਬ ਹਾਂ, ਤੇ ਫਿਰ ਤੁਹਾਨੂੰ ਸ਼ੀਸ਼ੇ ਦੇ ਵਿੱਚ ਜਾਂ ਕਿਸੇ ਦੇ ਸਾਹਮਣੇ ਖਲੋ ਕੇ ਆਪਣੇ ਵਿੱਚੋਂ ਰੱਬ ਨਹੀਂ ਦਿਸੇਗਾ, ਰੱਬ ਉਦੋਂ ਅਦ੍ਰਿਸ਼ ਹੋ ਜਾਏਗਾ ਤੇ ਸਾਹਮਣੇ ਹਉਮੈ ਦਾ ਸਰੂਪ, ਹੰਕਾਰ ਦਾ ਸਰੂਪ ਸਾਹਮਣੇ ਆ ਜਾਏਗਾ ਤੇ ਫਿਰ ਤੁਹਾਨੂੰ ਤੁਹਾਡੇ ਵਿੱਚੋਂ ਹੰਕਾਰ ਨਜ਼ਰ ਆਏਗਾ। ਸਤਿਗੁਰਾਂ ਨੇ ਤੇ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਇਸ ਗੱਲ ਨੂੰ ਇਸ ਤਰ੍ਹਾਂ ਸਮਝਾਇਆ ਸੀ, ਕਹਿੰਦੇ ਸਿੰਘਾਂ ਨੇ ਬੇਨਤੀ ਕੀਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ, ਜੇ ਕਿਤੇ ਸਾਡਾ ਜੀ ਕਰੇ ਆਵੇ ਆਪ ਜੀ ਦੇ ਸਰੀਰਕ ਰੂਪ ਦੇ ਵਿੱਚ ਦਰਸ਼ਨ ਕਰਨ ਵਾਸਤੇ, ਤੇ ਕਿਹੜੇ ਤਰੀਕੇ ਦੇ ਨਾਲ ਸਰੀਰਕ ਦਰਸ਼ਨ ਹੋ ਸਕਦੇ ਨੇ? ਤੇ ਸਤਿਗੁਰਾਂ ਨੇ ਆਖਿਆ ਪੰਜ ਸਿੰਘ ਘਰ ਦੇ ਵਿੱਚ ਛੱਡ ਲਿਓ ਤੇ ਪੰਜਾਂ ਸਿੰਘਾਂ ਦੇ ਦਰਸ਼ਨ ਕਰ ਲਓਗੇ ਤੇ ਸਾਡੇ ਦਰਸ਼ਨ ਹੋ ਜਾਣਗੇ। ਸਿੰਘ ਕਹਿਣ ਲੱਗੇ ਕੋਈ ਐਸੀ ਮੁਸ਼ਕਲ ਆ ਬਣੇ? ਸਤਿਗੁਰਾਂ ਨੇ ਆਖਿਆ ਕੋਈ ਗੱਲ ਨਹੀਂ, ਤਿੰਨਾਂ ਦੇ ਵਿੱਚ ਵੀ ਦਰਸ਼ਨ ਹੋਣਗੇ। ਕੋਈ ਐਸਾ ਸਮਾਂ ਬਣੇ ਕਿ ਤਿੰਨ ਵੀ ਨਾ ਮਿਲਣ, ਕਹਿਣ ਲੱਗੇ ਸਤਿਗੁਰੂ ਜੀ ਇੱਕ ਦੇ ਵੀ ਦਰਸ਼ਨ ਕਰ ਲਏਗਾ ਤੈਨੂੰ ਗੁਰੂ ਗੋਬਿੰਦ ਸਿੰਘ ਉਹਦੇ ਵਿੱਚੋਂ ਨਜ਼ਰ ਆ ਜਾਏਗਾ, ਜੇ ਗੁਰੂ ਸਿਧਾਂਤ ਤੇ ਚੱਲਦਾ ਹੋਵੇਗਾ। ਤੇ ਜੇ ਕੋਈ ਕਹਿਣ ਲੱਗੇ ਇੱਕ ਵੀ ਨਾ ਮਿਲੇ ਤੇ ਸਤਿਗੁਰੂ ਜੀ ਕਹਿਣ ਲੱਗੇ ਜੇ ਤੂੰ ਗੁਰੂ ਸਿਧਾਂਤ ਦੇ ਉੱਤੇ ਰਹਿਤ ਵਹਿਤ ਦੇ ਵਿੱਚ ਪੂਰਨ ਹੋਏਗਾ, ਸਿੱਖੀ ਸਿਧਾਂਤਾਂ ਨੂੰ ਅਪਣਾਇਆ ਹੋਏਗਾ, ਤੇ ਜੇ ਤੂੰ ਆਪਣੇ ਹੀ ਦਰਸ਼ਨ ਸ਼ੀਸ਼ੇ ਦੇ ਵਿੱਚ ਕਰ ਲਵੇਂਗਾ ਤੇ ਤੈਨੂੰ ਉਹਦੇ ਵਿੱਚੋਂ ਹੀ ਗੁਰੂ ਗੋਬਿੰਦ ਸਿੰਘ ਨਜ਼ਰ ਆਏਗਾ। ਐਸਾ ਨਹੀਂ ਕਿ ਇਸ ਸ਼ਬਦ ਦੇ ਵਿੱਚ ਹੀ ਸਤਿਗੁਰਾਂ ਨੇ ਸਾਨੂੰ ਇਹ ਸਿੱਖਿਆ ਦਿੱਤੀ ਆ ਕਿ ਪਰਮਾਤਮਾ ਸਾਰਿਆਂ ਦੇ ਵਿੱਚ ਵੱਸਦਾ ਆ, ਕਰਤਾ ਵੀ ਉਹ, ਭੁਗਤਾ ਵੀ ਉਹ, ਵੇਖਣ ਵਾਲਾ ਵੀ ਉਹ, ਜਿੱਥੇ ਨਹੀਂ ਦੇਖ ਰਿਹਾ ਉੱਥੇ ਵੀ ਉਹ। ਇਹ ਸ਼ਬਦ ਸਤਿਗੁਰਾਂ ਨੇ ਇਸ ਸਿਧਾਂਤ ਨੂੰ ਸ੍ਰੀ ਰਾਗ ਦੇ ਵਿੱਚ ਵੀ ਸਤਿਗੁਰਾਂ ਨੇ ਸਪਸ਼ਟ ਕੀਤਾ ਆ, ਸਾਡੇ ਸਾਹਮਣੇ ਰੱਖਿਆ ਇਸ ਸ਼ਬਦ ਨੂੰ, ਇਸ ਸ਼ਬਦ ਦੀ ਵਿਆਖਿਆ ਨੂੰ। ਕਹਿੰਦੇ ਆਪੇ ਰਸੀਆ ਆਪ ਰਸ ਆਪੇ ਰਾਵਣ ਹਾਰ। ਗੁਰੂ ਨਾਨਕ ਸਾਹਿਬ ਦੇ ਬੜੇ ਪਿਆਰੇ ਬੋਲ ਨੇ, ਉਹ ਕਹਿੰਦੇ ਆਪ ਹੀ ਤੂੰ ਫੁੱਲ ਆ, ਆਪ ਹੀ ਉਹ ਫੁੱਲ ਜਿਹੜਾ ਰਸ ਦੇ ਨਾਲ ਭਰਿਆ ਹੋਇਆ ਆ। ਆਪੇ ਰਸੀਆ ਆਪ ਰਸ, ਉਹ ਫੁੱਲ ਦੇ ਵਿੱਚ ਜਿਹੜਾ ਰਸ ਆ ਉਹ ਵੀ ਤੂੰ ਆ, ਉਹ ਜਿਹੜਾ ਭੌਰਾ ਸੁਗੰਧੀ ਲੈਣ ਵਾਸਤੇ ਫੁੱਲ ਦੀ ਆ ਰਿਹਾ ਉਹ ਵੀ ਤੂੰ ਆ। ਆਪੇ ਰਾਵਣ ਹਾਰ, ਆਪੇ ਹੋਵੇ ਚੋਲੜਾ, ਹਰ ਸਰੀਰ ਦੇ ਵਿੱਚ ਤੂੰ ਆਪ ਵੱਸਦਾ ਆ, ਆਪ ਹੀ ਤੂੰ ਉਹ ਸੇਧ ਆ, ਆਪ ਹੀ ਤੂੰ ਉਹ ਇਸਤਰੀ ਆ, ਆਪ ਹੀ ਇਸਤਰੀ ਨੂੰ ਭੋਗਣ ਵਾਲਾ ਆ, ਆਪ ਰੱਬ ਹੀ ਰੱਬ ਨੂੰ ਭੋਗ ਰਿਹਾ ਆ, ਰੱਬ ਹੀ ਰੱਬ ਨੂੰ ਪੈਦਾ ਕਰ ਰਿਹਾ, ਰੱਬ ਤੋਂ ਹੀ ਰੱਬ ਸਾਰਾ ਫੈਲਿਆ ਹੋਇਆ ਹੈ, ਬ੍ਰਹਮ ਪਸਾਰ, ਬ੍ਰਹਮ ਦਾ ਹੀ ਪਸਾਰਾ ਸਾਰੇ ਹੋਇਆ ਹੋਇਆ ਆ। ਕਹਿੰਦੇ ਰੰਗ ਰਤਾ ਮੇਰਾ ਸਾਹਿਬ ਰਵ ਰਹਿਆ ਭਰਪੂਰ, ਉਹ ਪਰਮਾਤਮਾ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਆ। ਫਿਰ ਆਪ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਹੋਰ ਵੀ ਇੱਕ ਉਦਾਹਰਣ ਦਿੰਦੇ, ਕਹਿੰਦੇ ਆਪੇ ਮਾਛੀ ਮਾਛਲੀ, ਆਪੇ ਪਾਣੀ ਜਾਲ, ਆਪੇ ਜਾਲ ਮਨੱਕੜਾ, ਆਪੇ ਅੰਦਰ ਲਾਲ। ਕਹਿੰਦੇ ਪਰਮਾਤਮਾ ਉਹ ਜਿਹੜਾ ਸਮੁੰਦਰ ਜਿਹੜਾ ਪਾਣੀ ਆ ਉਹ ਵੀ ਤੂੰ ਆਪ ਹੀ ਆ, ਉਹ ਪਾਣੀ ਮੱਛੀ ਵੀ ਉਹਦੇ ਵਿੱਚ ਜਿਹੜੀ ਫਿਰ ਤੁਰ ਰਹੀ ਆ ਉਹ ਵੀ ਤੂੰ ਆਪ ਹੀ ਆ, ਮੱਛੀ ਦਾ ਜਿਹੜਾ ਜੀਵਨ ਪਾਣੀ ਉਹ ਵੀ ਤੂੰ, ਉਹ ਫੜਨ ਵਾਲਾ ਜਿਹੜਾ ਆ ਉਹ ਵੀ ਆਪੇ ਮਾਛੀ ਆਪੇ ਹੀ ਤੂੰ ਸ਼ਿਕਾਰੀ ਆ, ਉਹ ਮੱਛੀ ਨੂੰ ਫੜਨ ਵਾਲਾ, ਉਹ ਜਿਹੜਾ ਜਾਲ ਬਣਾਇਆ ਹੋਇਆ ਆ ਉਹ ਵੀ ਤੂੰ ਆਪ ਹੀ ਆ। ਜਾਲ ਦੇ ਥੱਲੇ ਮੋਟੇ ਮੋਟੇ ਮਣਕੇ ਲਾਏ ਹੁੰਦੇ ਆ ਜਾਲ ਨੂੰ ਭਾਰਾ ਕਰਨ ਵਾਸਤੇ, ਖਿਲਰ ਕੇ ਜਾ ਸਕੇ, ਮੁੜ ਕੇ ਇਕੱਠਾ ਹੋ ਸਕੇ, ਉਹ ਜਿਹੜਾ ਲਾਲ ਆ ਜਾਲ ਨੂੰ ਲੱਗਾ ਹੋਇਆ ਉਹ ਵੀ ਪਰਮਾਤਮਾ ਤੂੰ ਆਪ ਆ। ਆਪੇ ਮਾਛੀ ਮਾਛਲੀ, ਆਪੇ ਪਾਣੀ ਜਾਲ, ਆਪੇ ਜਾਲ ਮਨੱਕੜਾ, ਆਪੇ ਅੰਦਰ ਲਾਲ, ਆਪੇ ਬਹੁ ਬਿਦਰੰਗਾਲਾ, ਸਹੀਏ ਮੇਰਾ ਲਾਲ, ਨਿੱਤ ਰਵੇ ਸੁਹਾਗਣੀ, ਸਹੀਏ ਮੇਰਾ ਲਾਲ। ਉਹ ਆਪ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਮੁੜ ਕੇ ਸਾਨੂੰ ਸਮਝਾਉਂਦੇ ਆ, ਪਰਮਾਤਮਾ ਪ੍ਰਣਵੈ ਨਾਨਕ ਬੇਨਤੀ, ਤੂੰ ਸਰਵਰ ਤੂੰ ਹੰਸ, ਪਰਮਾਤਮਾ ਤੂੰ ਹੀ ਸਰੋਵਰ ਆ। ਸਰੋਵਰ ਦੇ ਕੰਢੇ ਉੱਤੇ ਬੈਠਾ ਹੋਇਆ ਜਿਹੜਾ ਹੰਸ ਆ ਉਹ ਵੀ ਤੂੰ ਆਪ ਹੀ ਆਪੇ ਸਰਵਰ, ਪ੍ਰਣਵੇ ਨਾਨਕ ਬੇਨਤੀ, ਤੂੰ ਸਰਵਰ ਤੂੰ ਹੰਸ, ਤੂੰ ਹੀ ਸਰੋਵਰ ਤੂੰ ਹੀ ਉਹ ਹੰਸ। ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ, ਕੌਲ ਤੂੰ ਹੈ, ਕਵੀਆ ਤੂੰ ਹੈ, ਤੂੰ ਆਪੇ ਵੇਗ ਵਿਗਾਸ, ਆਪ ਹੀ ਤੂੰ ਉਹ ਸਰੋਵਰ ਦੇ ਵਿੱਚੋਂ ਜਿਹੜਾ ਕਮਲ ਫੁੱਲ ਆ ਜਿਹੜਾ ਸੂਰਜ ਵੱਲ ਨੂੰ ਵੇਖ ਕੇ ਖਿੜਦਾ ਉਹ ਕਮਲ ਫੁੱਲ ਵੀ ਤੂੰ, ਉਹ ਚੜ੍ਹਦਾ ਹੋਇਆ ਸੂਰਜ ਵੀ ਤੂੰ ਆਪ, ਆਪ ਹੀ ਤੂੰ ਉਹ ਕਵੀ ਇੱਕ ਫੁੱਲ ਹੁੰਦਾ ਜਿਹੜਾ ਚੰਦਰਮਾ ਨੂੰ ਵੇਖ ਕੇ ਖਿੜਦਾ ਆ, ਆਪ ਹੀ ਤੂੰ ਉਹ ਕਵੀ ਆ ਕਵੀ ਕਮੀ ਆ, ਆਪ ਹੀ ਤੂੰ ਚੰਦਰਮਾ ਜਾਂ ਕਵੀ ਨੂੰ ਭੌਰਾ ਵੀ ਕਹਿ ਦਿੰਦੇ, ਆਪ ਹੀ ਉਹ ਸੁਗੰਧੀ ਮਾਨਣ ਵਾਲਾ ਭੌਰਾ ਆ, ਆਪ ਹੀ ਤੂੰ ਚੰਦਰਮਾ ਆ। ਤੇ ਦੇਖ ਵੇ ਆਪੇ ਵੇਖ ਵੇਗਾਸ, ਆਪੇ ਸਾਰਿਆਂ ਨੂੰ ਵੇਖ ਵੇਖ ਕੇ ਖਿੜ ਰਿਹਾ ਆ ਹੱਸ ਰਿਹਾ ਆ। ਇਸ ਸ਼ਬਦ ਨੂੰ ਜੇ ਗੁਰਮੁਖ ਪਿਆਰੇ ਹੋਰ ਵੀ ਜੇ ਆਪਾਂ ਖੁੱਲ ਕੇ ਇਸ ਨੂੰ ਵੇਖਣਾ ਹੋਵੇ ਇਹਦੀ ਜੋ ਸਤਿਗੁਰਾਂ ਨੇ ਸਾਨੂੰ ਸਮਝਾਇਆ ਆ, ਤੇ ਫਿਰ ਰੋਜ਼ਾਨਾ ਹੀ ਆਪਾਂ ਰਾਇਰਾ ਸਾਹਿਬ ਦਾ ਪਾਠ ਕਰਦੇ ਤੇ ਉਹ ਸ਼ਬਦ ਪੜ੍ਹ ਕੇ ਦੇਖੋ ਸੋ ਪੁਰਖ ਵਾਲਾ, ਤੇ ਉਹਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ, ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਗਮਾ ਗਮ ਅਪਾਰਾ, ਸਭ ਧਿਆਵੈ ਸਭ ਧਿਆਵੈ ਤੁਦ ਜੀ ਹਰ ਸੱਚੇ ਸਿਰਜਣ ਹਾਰਾ, ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾ ਤਾਰਾ, ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ, ਹਰਿਆ ਭੇ ਠਾਕੁਰ ਆਪੇ ਸੇਵਕ। ਆਪ ਹੀ ਪਰਮਾਤਮਾ ਉਹ ਮਾਲਕ, ਆਪ ਹੀ ਪਰਮਾਤਮਾ ਉਹ ਸੇਵਕ, ਜੋ ਸਿਧਾਂਤ ਗੁਰੂ ਨੇ ਦਿੱਤਾ ਸਾਨੂੰ। ਆਪ ਹੀ ਗੁਰੂ ਨਾਨਕ ਸਾਹਿਬ ਜੀ ਸਾਡੇ ਸਾਰਿਆਂ ਦੇ ਸਿੱਖ, ਸਾਰਿਆਂ ਦੇ ਗੁਰੂ, ਤੇ ਆਪ ਹੀ ਸਾਡੇ ਸਿੱਖਾਂ ਵਿੱਚੋਂ ਹੀ ਉਹਨਾਂ ਨੇ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦੇਵ ਜੀ ਬਣਾ ਕੇ ਗੁਰਗੱਦੀ ਤੇ ਸਥਾਪਨ ਕੀਤਾ, ਤੇ ਆਪ ਹੀ ਗੁਰੂ ਨਾਨਕ ਸਾਹਿਬ ਜੀ ਭਾਈ ਲਹਿਣਾ ਜੀ ਦੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸੇਵਕ ਬਣ ਗਏ। ਉਹਨਾਂ ਨੇ ਉਹਨਾਂ ਨੂੰ ਨਮਸਕਾਰ ਕੀਤੀ, ਮੱਥਾ ਟੇਕਿਆ, ਆਪਣਾ ਸਿਰ ਝੁਕਾਇਆ। ਤਰ੍ਹਾਂ ਤਰ੍ਹਾਂ ਦੀ ਇਹ ਜੋ ਜੀਵ ਜੰਤੂ ਨੇ ਗੁਰਮੁਖ ਪਿਆਰਿਓ ਪਰਮਾਤਮਾ ਨੇ ਬਣਾਏ, ਗੁਰਮਤ ਨੇ ਸਾਨੂੰ ਇਹਨਾਂ ਦੇ ਵਿੱਚੋਂ ਹੀ ਪਰਮਾਤਮਾ ਦੇ ਦਰਸ਼ਨ ਕਰਾਏ ਨੇ। ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਪਰਮਾਤਮਾ ਨੇ ਆਪ ਹੀ ਦਾਤੇ ਦਾਨੀ ਪੈਦਾ ਕੀਤੇ ਹੋਏ ਨੇ, ਦਾਨੀਆਂ ਦੇ ਵਿੱਚ ਵੀ ਉਹ ਆਪ ਹੀ ਵਸਦਾ ਆ, ਆਪ ਹੀ ਉਹ ਭਿਖਾਰੀ ਹੋ ਕੇ ਭੀਖ ਵੀ ਮੰਗ ਰਿਹਾ ਆ। ਸਭ ਤੇਰੇ ਚੋਜ ਵਿਡਾਣਾ, ਇਹ ਤੇਰੇ ਅਸਚਰਜ ਕੌਤਕ ਨੇ। ਇਸ ਤਰ੍ਹਾਂ ਸਤਿਗੁਰਾਂ ਨੇ ਕਾਇਨਾਤ ਦੇ ਵਿੱਚੋਂ ਸਾਨੂੰ ਗੁਰਮੁਖ ਪਿਆਰਿਓ ਦਰਸ਼ਨ ਕਰਵਾਏ ਨੇ ਪਰਮਾਤਮਾ ਦੇ। ਜਗ੍ਹਾ ਜਗ੍ਹਾ ਤੋਂ ਦੇਖੋ, ਅਸੀਂ ਅਵੇਸਲੀ ਨਜ਼ਰ ਦੇ ਨਾਲ ਜਦੋਂ ਕਿਸੇ ਵੱਲ ਦੇਖੀਏ ਤੇ ਸਾਨੂੰ ਬੇਸ਼ੱਕ ਕੁਝ ਨਜ਼ਰ ਨਾ ਆਵੇ, ਪਰ ਡੂੰਘੀ ਨਜ਼ਰ ਦੇ ਨਾਲ ਅਸੀਂ ਕਿਸੇ ਵੀ ਵਸਤੂ ਵੱਲ ਝਾਤੀ ਮਾਰਦੇ, ਕਿਸੇ ਵੱਲ ਵੀ ਦੇਖਦੇ ਹਾਂ, ਤੇ ਗੁਰਮੁਖ ਪਿਆਰੇ ਉਹਦੇ ਵਿੱਚੋਂ ਹੀ ਪਤਾ ਨਹੀਂ ਸਾਨੂੰ ਕਿੰਨਾ ਕੁ ਗਿਆਨ ਮਿਲਦਾ ਆ, ਉਹਦੇ ਵਿੱਚੋਂ ਹੀ ਸਾਨੂੰ ਪਰਮਾਤਮਾ ਦੇ ਸਾਕਸ਼ਾਤ ਦਰਸ਼ਨ ਹੋ ਜਾਂਦੇ ਨੇ। ਅਸੀਂ ਕਹਿ ਦਿੰਦੇ ਕਈ ਇਸ ਧਰਤੀ ਦੇ ਉੱਤੇ ਨਿਰਜਿੰਦ ਚੀਜ਼ਾਂ ਨੇ, ਪਰ ਮੇਰੇ ਖਿਆਲ ਨਾਲ ਇਸ ਧਰਤੀ ਦੇ ਉੱਤੇ ਨਿਰਜਿੰਦ ਕੋਈ ਨਹੀਂ। ਨਿਰਜਿੰਦ ਉਹ ਹੁੰਦਾ ਜਿਹੜਾ ਆਪਣਾ ਰੂਪ ਨਾ ਵਿਟਾ ਸਕੇ, ਪਰ ਸਾਰੀ ਕਾਇਨਾਤ ਦੇ ਵਿੱਚ ਅਸੀਂ ਦੇਖ ਰਹੇ ਹਾਂ ਆਪਣਾ ਆਪਣਾ ਕਾਇਨਾਤ, ਜਿਹੜੀ ਕੁਦਰਤ, ਜਿਹੜੀ ਰੂਪ ਵਟਾ ਰਹੀ ਆ। ਇੱਕ ਪੱਥਰ ਜਿਹੜਾ ਉਹ ਵੀ ਇੱਕ ਦਿਨ ਪੱਥਰ ਨਹੀਂ ਰਹਿੰਦਾ, ਉਹ ਵੀ ਆਪਣਾ ਰੂਪ ਵਟਾ ਲੈਂਦਾ, ਤੇ ਇਸ ਤਰੀਕੇ ਦੇ ਨਾਲ ਨਿਰਜਿੰਦ ਕੋਈ ਵੀ ਨਹੀਂ ਆ, ਤੇ ਸਾਰਿਆਂ ਦੇ ਵਿੱਚ ਹੀ ਨਿਰਜਿੰਦ ਵਾਲੀ ਥਾਂ ਤੇ ਵੀ ਤੇ ਸਜਿੰਦ ਦੇ ਵਿੱਚ ਵੀ ਪਰਮਾਤਮਾ ਦਾ ਵਾਸਾ ਆ, ਉਹ ਵੀ ਉਹਨੇ ਹੀ ਬਣਾਈਆਂ ਨੇ, ਤੇ ਜਿਨ੍ਹਾਂ ਦੇ ਵਿੱਚ ਜਿੰਦ ਆ ਉਹ ਵੀ ਉਹ ਪਰਮਾਤਮਾ ਦੇ ਹੀ ਕੀਤਾ ਹੋਏ ਨੇ। ਸਤਿਗੁਰਾਂ ਨੇ ਤੇ ਸਪਸ਼ਟ ਕਰ ਦਿੱਤਾ, ਸਭ ਕਿਛ ਤੂੰ ਹੈ, ਤੂੰ ਹੈ ਮੇਰੇ ਪਿਆਰੇ, ਤੇਰੀ ਕੁਦਰਤ ਕੋ ਬਲ ਜਾਈ ਦੀਓ। ਕਹਿੰਦੇ ਪਰਮਾਤਮਾ ਸਭ ਕੁਛ ਤੂੰ ਹੀ ਤੂੰ ਆ, ਤੇਰੇ ਤੋਂ ਬਿਨਾਂ ਹੋਰ ਕੋਈ ਆਇਆ ਹੀ ਨਹੀਂ ਆ, ਤੇਰੀ ਕੁਦਰਤ ਕੋ ਬਲ ਜਾਈ ਦੀਓ। ਅਸੀਂ ਤੇਰੀ ਕੁਦਰਤ ਤੋਂ, ਤੇਰੇ ਇਸ ਕੀਤੇ ਹੋਏ ਪਸਾਰੇ ਤੋਂ ਬਲਹਾਰ ਜਾਂਦੇ, ਤੂੰ ਸਰਬ ਕਲਾ ਕਾ ਗਿਆਤਾ, ਹਰ ਕਲਾ ਦਾ ਤੂੰ ਜਾਣਨ ਆ ਰਿਹਾ, ਬਣਾਉਣ ਵਾਲਾ ਆ। ਅਸੀਂ ਜਦੋਂ ਸਾਨੂੰ ਦਰਸ਼ਨ ਹੋ ਜਾਂਦੇ ਗੁਰਮੁਖ ਪਿਆਰਿਓ, ਇੱਕ ਵਿਸਮਾਦ ਅਵਸਥਾ ਬਣ ਜਾਂਦੀ ਹੈ ਮਨੁੱਖ ਦੀ ਜਦੋਂ ਪਰਮਾਤਮਾ ਦੇ ਦਰਸ਼ਨ ਕਰਦਾ। ਸਤਿਗੁਰਾਂ ਨੇ ਵੀ ਕਹਿ ਦਿੱਤਾ ਹੈ ਕਿ ਜਦੋਂ ਕੋਈ ਗੂੰਗਾ ਜਿਹੜਾ ਆ ਮਠਿਆਈ ਖਾਲਵੇ ਉਹਦਾ ਸਵਾਦ ਨਹੀਂ ਦੱਸ ਸਕਦਾ, ਜਦੋਂ ਪਰਮਾਤਮਾ ਸਾਨੂੰ ਅਨੁਭਵ ਹੁੰਦਾ ਆ ਤੇ ਉਸ ਪਰਮਾਤਮਾ ਦਾ ਤੇ ਸਾਡੀ ਜਿੰਦ ਦਾ ਜਿਹੜਾ ਮਿਲਾਪ ਆ ਉਹ ਵੀ ਜਿਹੜਾ ਨਾ ਦੱਸਿਆ ਨਹੀਂ ਜਾ ਸਕਦਾ, ਉਹ ਵਿਸਮਾਦ ਦੀ ਅਵਸਥਾ ਬਣ ਜਾਂਦੀ ਹੈ। ਜਦੋਂ ਖੁਸ਼ੀ ਤੇ ਹੈਰਾਨਗੀ ਤੇ ਖੇੜਾ, ਇਹ ਜਿਹੜੀਆਂ ਚੀਜ਼ਾਂ ਨੇ ਇਕੱਠੀਆਂ ਹੋ ਜਾਂਦੀਆਂ ਨੇ, ਉਦੋਂ ਇੱਕ ਇਹੋ ਜਿਹਾ ਉਛਾਲਾ ਹਿਰਦੇ ਦੇ ਵਿੱਚ ਉੱਠਦਾ ਆ। ਸਮਝ ਲਓ ਉਸ ਅਵਸਥਾ ਨੂੰ ਬਿਆਨ ਕਰਨ ਵਾਸਤੇ ਜਦੋਂ ਸਾਨੂੰ ਕੋਈ ਲਫ਼ਜ਼ ਨਹੀਂ ਨਾ ਮਿਲਦਾ ਤੇ ਸਾਡੇ ਮੂੰਹੋਂ ਨਿਕਲ ਜਾਂਦਾ ਵਾਹ, ਇਹਨੂੰ ਕਹਿੰਦੇ ਹੈਰਾਨਗੀ ਵਿਸਮਾਦ ਦੀ ਅਵਸਥਾ। ਤੇ ਸਤਿਗੁਰਾਂ ਨੇ ਜਗ੍ਹਾ ਜਗ੍ਹਾ ਤੋਂ ਪਰਮਾਤਮਾ ਦੇ ਦਰਸ਼ਨ ਕਰਕੇ ਨਾ ਹਰ ਥਾਂ ਤੋਂ ਦਰਸ਼ਨ ਕਰਕੇ ਇੱਕ ਸ਼ਬਦ ਵੀ ਉਚਾਰਨ ਕੀਤਾ ਆਸਾਈ ਦੀ ਵਾਰ ਦੇ ਵਿੱਚ। ਤੇ ਗੁਰਮੁਖ ਪਿਆਰਿਓ ਪਰਮਾਤਮਾ ਦੇ ਦਰਸ਼ਨ ਕਰ ਕਰਕੇ ਗੁਰੂ ਸਾਹਿਬ ਨੇ ਇਹ ਗੱਲ ਕਹਿ ਦਿੱਤੀ, ਵਿਸਮਾਦ ਨਾਦ ਵਿਸਮਾਦ ਵੇਦ, ਵਿਸਮਾਦ ਜੀਵ ਵਿਸਮਾਦ ਭੇਦ। ਤੇ ਪਰਮਾਤਮਾ ਤੂੰ ਇਹਨੇ ਜੀਵ ਜੰਤੂ ਬਣਾਏ ਤੇ ਉਹਨਾਂ ਦੀਆਂ ਵੱਖ ਵੱਖ ਆਵਾਜ਼ਾਂ, ਇਹ ਵੱਖ ਵੱਖ ਆਵਾਜ਼ਾਂ ਨੂੰ ਵੇਖ ਵੇਖ ਕੇ ਹੀ ਮੈਂ ਹੈਰਾਨ ਹੋ ਜਾਂਦਾ ਆ, ਮੈਨੂੰ ਤੇਰਾ ਮੈਨੂੰ ਤੂੰ ਨਜ਼ਰ ਆਉਣਾ ਆ। ਕਿਸੇ ਦੀ ਇੱਕ ਪ੍ਰਕਾਰ ਦੀ ਆਵਾਜ਼ ਨਹੀਂ, ਅਸੀਂ ਆਪਣੇ ਵੱਲ ਝਾਤੀ ਮਾਰ ਲਈਏ, ਕਿਸੇ ਦੀ ਆਵਾਜ਼ ਕਿਸੇ ਦੇ ਨਾਲ ਨਹੀਂ ਮਿਲਦੀ, ਕੁਝ ਨਾ ਕੁਝ ਉਹਦੇ ਵਿੱਚ ਫਰਕ। ਇੰਨੇ ਧਾਰਮਿਕ ਗ੍ਰੰਥ ਬਣਾਏ ਹੋਏ ਨੇ ਗਿਆਨ ਦਾ ਵਿਸ਼ਲੇਸ਼ਣ ਕਰਨ ਵਾਸਤੇ, ਉਹਨਾਂ ਗ੍ਰੰਥਾਂ ਨੂੰ ਅਸੀਂ ਜਦੋਂ ਪੜ੍ਹਦੇ ਹਾਂ ਤੇ ਉਹ ਗ੍ਰੰਥਾਂ ਦੇ ਵਿੱਚ ਕੀਮਤੀ ਕੀਮਤੀ ਗੱਲਾਂ ਪੜ੍ਹ ਕੇ ਵੀ ਅਸੀਂ ਹੈਰਾਨ ਹੋ ਜਾਂਦੇ ਹਾਂ ਕਿ ਪਰਮਾਤਮਾ ਤੂੰ ਕਿਹੋ ਕਿਹੋ ਜਿਹਾ ਇਸ ਧਰਤੀ ਦੇ ਉੱਤੇ ਪਸਾਰਾ ਕੀਤਾ ਹੋਇਆ ਹੈ। ਵਿਸਮਾਦ ਜੀ, ਅਸੀਂ ਜਦੋਂ ਜੀਵ ਜੰਤੂਆਂ ਵੱਲ ਦੇਖਦੇ ਹਾਂ, ਜੀਆਂ ਵੱਲ ਦੇਖਦੇ ਹਾਂ, ਹੈਰਾਨ ਹੋ ਜਾਂਦੇ ਹਾਂ। ਤੁਸੀਂ ਵੇਖੋ ਪਰਮਾਤਮਾ ਇੱਕ ਤੇ ਇੱਕ ਤੋਂ ਉਹੋ ਜਿਹਾ ਹੀ ਪੈਦਾ ਹੋਣਾ ਚਾਹੀਦਾ ਆ, ਜਿਸ ਤਰ੍ਹਾਂ ਅਸੀਂ ਸਦੀਆਂ ਤੋਂ ਦੇਖ ਰਹੇ ਕਣਕ ਤੋਂ ਕਣਕੀ ਪੈਦਾ ਹੋ ਰਹੀ ਹੈ, ਮੱਕੀ ਤੋਂ ਮੱਕੀ ਪੈਦਾ ਹੋ ਰਹੀ ਹੈ। ਪਰ ਦੇਖੋ ਪਰਮਾਤਮਾ ਨੇ ਇੱਕ ਇਹੋ ਜਿਹੀ ਖੇਡ ਰਚੀ ਹੋਈ ਆ, ਮੇਰੇ ਕਰਤੇ ਪੁਰਖ ਇੱਕ ਖੇਡ ਉਪਾਇਆ ਕੋਈ ਨਾ ਕਿਸੇ ਹੀ ਅਜਿਹਾ ਬਣਾਇਆ। ਜੇ ਅਸੀਂ ਸਾਰੇ ਹੀ ਇੱਕ ਪਰਮਾਤਮਾ ਜੀਵ ਜੰਤੂ ਸਾਰੇ ਹੀ ਜੀਵ ਜਿਹੜੇ ਆ ਮਨੁੱਖ ਇੱਕੋ ਜਿਹੇ ਹੀ ਹੁੰਦੇ, ਇੱਕੋ ਜਿਹੀਆਂ ਅੱਖਾਂ ਹੁੰਦੀਆਂ, ਇੱਕੋ ਜਿਹਾ ਹੀ ਰੂਪ ਰੰਗ ਹੁੰਦਾ, ਕੋਈ ਪਹਿਚਾਣ ਨਹੀਂ ਸੀ ਸਾਡੀ ਹੋਣੀ, ਬੇਸ਼ੱਕ ਨਾਂ ਸੀ ਵੱਖ ਵੱਖ ਹੀ ਦਿੱਤੇ ਹੁੰਦੇ, ਇੱਕੋ ਜਿਹਾ ਸਾਰਾ ਕੁਝ ਹੁੰਦਾ, ਤੇ ਸਾਡੇ ਬੱਚੇ ਭੁੱਖੇ ਰਹਿ ਸਕਦੇ ਸਨ ਤੇ ਕਿਸੇ ਦੇ ਬੱਚੇ ਚਲਾਕੀ ਦੇ ਨਾਲ ਸਾਡੇ ਕੋਲ ਖਾ ਸਕਦੇ ਸਨ, ਉਹਨਾਂ ਦੀ ਪਹਿਚਾਣ ਸਾਡੇ ਕੋਲ ਕੀ ਹੁੰਦੀ। ਸਾਡੀਆਂ ਆਪਣੀਆਂ ਹੀ ਜਿਹੜੀਆਂ ਵਸਤੂਆਂ ਨੇ ਗੁਰਮੁਖ ਪਿਆਰਿਓ, ਇਹਨਾਂ ਦੀ ਵਰਤਾ ਸਾਡੇ ਮਾਂ ਪਿਓ ਦੇ ਕੋਲੋਂ ਕੋਈ ਹੋਰ ਕਰ ਜਾਂਦਾ ਤੇ ਉਹ ਕਹਿ ਦਿੰਦਾ ਅਸੀਂ ਹੀ ਤੁਹਾਡੇ ਪੁੱਤਰ ਆ, ਕਿਉਂਕਿ ਸਾਡੀ ਆਵਾਜ਼ ਉਹਨਾਂ ਨਾਲ ਮਿਲਦੀ ਆ, ਸਾਡਾ ਰੂਪ ਰੰਗ ਉਹਨਾਂ ਦੇ ਨਾਲ ਮਿਲਦਾ ਆ, ਤੇ ਦੁਨੀਆਂ ਦੀ ਕੀ ਦੁਰਦਸ਼ਾ ਹੁੰਦੀ। ਪਰਮਾਤਮਾ ਇੱਕ ਤੋਂ ਅਨੇਕ ਹੋਇਆ, ਅਨੇਕ ਤੋਂ ਫਿਰ ਉਹ ਇੱਕ ਆ, ਐਸੀ ਵੀ ਗੱਲ ਆ। ਵਿਸਮਾਦ ਜੀ ਵਿਸਮਾਦ ਭੇਦ, ਵੱਖਰੇ ਵੱਖਰੀਆਂ ਅੱਖਾਂ, ਵੱਖਰੀਆਂ ਵੱਖਰੀਆਂ ਨੱਕ, ਵੱਖਰੇ ਵੱਖਰੇ ਕੰਨ, ਵੱਖਰੀ ਵੱਖਰੀ ਸੁਣਨ ਸ਼ਕਤੀ, ਵੱਖਰੀ ਵੱਖਰੀ ਵੇਖਣ ਦੀ ਸ਼ਕਤੀ, ਵੱਖਰੀ ਵੱਖਰੀ ਚੰਗੜੀ, ਵੱਖਰਾ ਵੱਖਰਾ ਰੰਗ, ਇਹ ਸਾਰਾ ਕੁਝ ਵੇਖ ਵੇਖ ਕੇ ਗੁਰੂ ਨਾਨਕ ਸਾਹਿਬ ਕਹਿੰਦੇ ਤੇਰੇ ਉੱਤੋਂ ਕੀ ਕੁਝ ਨਹੀਂ ਪੈਦਾ ਹੋ ਸਕਦਾ। ਕਰੋੜਾਂ ਸਾਲ ਸਾਡੀ ਪੁਰਾਣੀ ਧਰਤੀ ਤੇ ਕਰੋੜਾਂ ਸਾਲਾਂ ਦੇ ਵਿੱਚ ਕੋਈ ਵੀ ਜੀਵ ਜੰਤੂ ਇੱਕ ਦੂਜੇ ਦੇ ਨਾਲ ਮੇਲ ਨਹੀਂ ਖਾਂਦਾ। ਪਰਮਾਤਮਾ ਨੇ ਇੰਨੇ ਰੰਗ ਬਣਾਏ ਨੇ ਤੇ ਤੁਸੀਂ ਵੇਖ ਲਓ ਹਰਿਆ ਵੀ ਇੱਕੋ ਜਿਹਾ ਹਰਿਆ ਨਹੀਂ, ਉਸ ਹਰੇ ਦੇ ਵਿੱਚ ਵੀ ਕਿੰਨੇ ਹੀ ਹਰੇ ਹੋਰ ਨੇ, ਇੱਕ ਲਾਲ ਤੇ ਉਹ ਲਾਲ ਵੀ ਇੱਕੋ ਜਿਹਾ ਨਹੀਂ, ਉਸ ਲਾਲ ਦੇ ਵਿੱਚ ਵੀ ਕਈ ਤਰ੍ਹਾਂ ਦੇ ਭੇਦ, ਕੋਈ ਗਾੜਾ ਲਾਲ, ਕੋਈ ਫਿੱਕਾ ਲਾਲ, ਕੋਈ ਕਿਸੇ ਤਰ੍ਹਾਂ ਦਾ ਲਾਲ, ਹਰ ਇੱਕ ਚੀਜ਼ ਦੇ ਵਿੱਚ ਭੇਦ ਰੱਖਿਆ। ਪਰ ਗੁਰਮੁਖ ਪਿਆਰਿਓ ਇਹ ਸਿਧਾਂਤ ਸਾਨੂੰ ਗੁਰੂ ਨਾਨਕ ਨੇ ਦਿੱਤਾ ਕਿ ਪਰਮਾਤਮਾ ਅਨੇਕ, ਪਰਮਾਤਮਾ ਆਪਣੇ ਤੋਂ ਅਨੇਕ ਹੋਇਆ ਤੇ ਤੁਸੀਂ ਫਿਰ ਕਿਵੇਂ ਇੱਕ ਹੋ ਸਕਦੇ ਜੇ ਤੁਹਾਡੀਆਂ ਅੱਖਾਂ ਨਹੀਂ ਮਿਲਦੀਆਂ, ਤੁਹਾਡਾ ਨੱਕ ਇੱਕ ਦੂਜੇ ਨਾਲ ਨਹੀਂ ਮਿਲਦਾ, ਤੁਹਾਡੀ ਆਵਾਜ਼ ਇੱਕ ਦੂਜੇ ਦੇ ਨਾਲ ਨਹੀਂ ਮਿਲਦੀ, ਤੁਹਾਡੇ ਵਿਚਾਰ ਇੱਕ ਦੂਜੇ ਦੇ ਨਾਲ ਨਹੀਂ ਮਿਲ ਰਹੇ ਇਸ ਵੇਲੇ। ਪਰ ਗੁਰੂ ਸਾਹਿਬ ਜੀ ਕਹਿੰਦੇ ਤੁਸੀਂ ਵੱਖ ਵੱਖ ਹੁੰਦਿਆਂ ਹੋਇਆ ਵੀ ਏਕ ਅਨੇਕ ਤੋਂ ਏਕ ਹੋ ਸਕਦੇ ਜੇ, ਕਿਸ ਤਰ੍ਹਾਂ ਵਿਚਾਰਾਂ ਕਰਕੇ। ਅਸੀਂ ਕਹਿ ਦਿੰਦੇ ਨਾ ਫਲਾਣੇ ਨਾਲ ਮੇਰੀ ਬੜੀ ਬਣਦੀ ਹੈ, ਬਣਨ ਦਾ ਮਤਲਬ ਵੀ ਇਹੋ ਆ ਕਿ ਉਹਦੇ ਤੇ ਮੇਰੇ ਖਿਆਲ ਤੇ ਵਿਚਾਰ ਰਲ ਗਏ, ਵਿਚਾਰਾਂ ਕਰਕੇ ਅਸੀਂ ਇੱਕ ਹੋ ਗਏ, ਜਿਹਨੂੰ ਅਸੀਂ ਕਹਿ ਦਿੰਦੇ ਦੋ ਸਰੀਰ ਤੇ ਇੱਕ ਜਿੰਦ। ਪਰਮਾਤਮਾ ਨੇ ਆਖਿਆ ਅਸੀਂ ਬੇਸ਼ੱਕ ਅਨੇਕ ਹਾਂ, ਪਰ ਜਦੋਂ ਸਾਰੇ ਹੀ ਅਸੀਂ ਵਿਚਾਰਾਂ ਕਰਕੇ ਇੱਕ ਹੋ ਗਏ ਤੇ ਫਿਰ ਪਰਮਾਤਮਾ ਦੇ ਨਾਲ ਵੀ ਇੱਕ ਮਿਕ ਹੋ ਗਏ, ਸਾਡੇ 'ਚ ਕੋਈ ਭਿੰਨ ਭੇਦਤਾ ਰਹਿ ਹੀ ਨਹੀਂ ਜਾਏਗੀ, ਅਸੀਂ ਇਸ ਤਰ੍ਹਾਂ ਅਨੇਕ ਤੋਂ ਅਨੇਕ ਹੁੰਦੇ ਹੋਏ ਵੀ ਇੱਕ ਹੋ ਸਕਦੇ ਹਾਂ। ਵਿਸਮਾਦ ਪੌਣ ਕਹਿੰਦੇ ਪਰਮਾਤਮਾ ਤੇਰੀ ਹਵਾ ਵੱਲ ਦੇਖ ਕੇ ਮੈਂ ਤੇ ਹੈਰਾਨ ਹੋ ਜਾਂਦਾ ਹਾਂ, ਵੇਖਣ ਨੂੰ ਸਾਨੂੰ ਹਵਾ ਹੀ ਨਜ਼ਰ ਆ ਰਹੀ ਹੈ, ਪਰ ਇਸ ਹਵਾ ਦੇ ਵਿੱਚ ਨਾਈਟ੍ਰੋਜਨ, ਹਾਈਡ੍ਰੋਜਨ, ਕਾਰਬਨ ਡਾਈਆਕਸਾਈਡ, ਆਕਸੀਜਨ, ਪਤਾ ਨਹੀਂ ਇਹਨਾਂ ਸਾਇੰਟਿਸਟਾਂ ਨੇ ਕਿੰਨੀਆਂ ਕੁ ਹਵਾਵਾਂ ਵੀ ਦੱਸ ਦਿੱਤੀਆਂ ਨੇ। ਵਿਸਮਾਦ ਪੌਣ ਵਿਸਮਾਦ ਪਾਣੀ, ਪਰਮਾਤਮਾ ਤੇਰੇ ਪਾਣੀ ਵੱਲ ਦੇਖ ਕੇ ਮੈਂ ਹੈਰਾਨ ਹੋ ਜਾਂਦਾ, ਕਿਤਿਓਂ ਮੋਟਾ ਨਿਕਲਦਾ, ਕਿਤਿਓਂ ਬਰੀਕ ਨਿਕਲਦਾ ਆ, ਕਿਤਿਓਂ ਪੀਣ ਯੋਗ ਨਿਕਲਦਾ, ਕਿਤਿਓਂ ਨਾ ਪੀਣ ਯੋਗ ਨਿਕਲਦਾ ਆ ਪਾਣੀ। ਫਿਰ ਉਸੇ ਹੀ ਧਰਤੀ ਦੇ ਥੱਲੇ ਹੈ ਪਰਮਾਤਮਾ, ਕਿਤਿਓਂ ਖੂਹ ਦਾ ਖੂਹ ਪੁੱਟੀਏ ਤੇ ਉੱਥੋਂ ਤੇਲ ਨਿਕਲ ਰਿਹਾ ਆ, ਕਿਤਿਓਂ ਅਸੀਂ ਖੂਹ ਪੁੱਟਦੇ ਉੱਥੋਂ ਪਾਣੀ ਨਿਕਲ ਰਿਹਾ ਪੀਣ ਵਾਸਤੇ। ਤੇਰੇ ਇਸ ਕੌਤਕਾਂ ਨੂੰ ਵੇਖ ਕੇ ਮੈਂ ਹੈਰਾਨ ਦੇ ਵਿੱਚ ਆ, ਵਾਹ ਹੀ ਕਹਿ ਸਕਦਾ ਹੈ, ਇਹਦੇ ਵਿੱਚੋਂ ਵੀ ਮੈਨੂੰ ਤੇਰੇ ਦਰਸ਼ਨ ਹੋ ਰਹੇ ਨੇ। ਵਿਸਮਾਦ ਅਗਨੀ ਖੇਡੇ ਵਡਾਣੀ, ਪਰਮਾਤਮਾ ਤੂੰ ਇੱਕ ਪ੍ਰਕਾਰ ਦੀ ਅੱਗ ਵੀ ਪੈਦਾ ਨਹੀਂ ਕੀਤੀ, ਤੇਰੀਆਂ ਅੱਗਾਂ ਵੀ ਕਈ ਪ੍ਰਕਾਰ ਦੀਆਂ ਬਣੀਆਂ ਹੋਈਆਂ ਨੇ, ਕਿਧਰੇ ਬੜਵਾ ਅਗਨ ਆ ਸਮੁੰਦਰੀ ਅੱਗ, ਕਿਧਰੇ ਦਾਵਾ ਅਗਨ, ਕਿਤੇ ਆ ਜਿਹੜੀ ਆ ਜੰਗਲ ਦੀ ਅੱਗ, ਕਿਤੇ ਚਿੰਤਾ ਦੀ ਅੱਗ, ਕਿਤੇ ਗਿਆਨ ਦੀ ਅੱਗ, ਕਿਤੇ ਰਾਜ ਦੀ ਅੱਗ, ਕਈ ਪ੍ਰਕਾਰ ਦੀਆਂ, ਕਿਤੇ ਕੋਪ ਦੀ ਅੱਗ, ਪਤਾ ਹੀ ਨਹੀਂ ਤੂੰ ਅੱਗਾਂ ਵੀ ਕਿੰਨੀ ਪ੍ਰਕਾਰ ਦੀਆਂ ਬਣਾਤੀਆਂ, ਕਿਧਰੇ ਪੇਟ ਦੀ ਅੱਗ ਜਿਹੜਾ ਭੋਜਨ ਪਚਾ ਰਹੀ ਹੈ। ਵਿਸਮਾਦ ਨਾਂਗੇ ਫਿਰ ਹੈ ਜੰਤ, ਪਰਮਾਤਮਾ ਤੇਰੇ ਜੰਤੂਆਂ ਵੱਲ ਦੇਖ ਕੇ ਵੀ ਮੈਂ ਹੈਰਾਨ ਹੋ ਜਾਂਦਾ ਹਾਂ ਕਿ ਤੂੰ ਇਹਨਾਂ ਦੇ ਵਿੱਚ ਵੀ ਵਾਸਾ ਕਰਦਾ। ਵੇਖੋ ਸਰਦੀਆਂ ਦੀ ਰੁੱਤ ਦੇ ਵਿੱਚ ਇਹ ਜੀਵ, ਇਹ ਜੰਤੂ ਜਿਹੜੇ ਨੇ, ਇਹ ਪੰਛੀ ਜਿਹੜੇ ਨੇ, ਇਹਨਾਂ ਦੀ ਖੱਲ ਇਹਨਾਂ ਨੂੰ ਠੰਡ ਤੋਂ ਬਚਾਉਂਦੀ, ਜਦਕਿ ਅਸੀਂ ਠਰੂ ਠਰੂ ਕਰ ਰਹੇ ਹੁੰਦੇ ਹਾਂ, ਇਹੋ ਜਿਹੀ ਖਲ ਤੂੰ ਬਣਾ ਦਿੱਤੀ ਹੈ ਜਿਹੜੀ ਗਰਮੀਆਂ ਦੇ ਵਿੱਚ ਠੰਡੀ ਤੇ ਸਰਦੀਆਂ ਦੇ ਵਿੱਚ ਉਹ ਗਰਮ ਹੁੰਦੀ ਹੈ, ਇਹੋ ਹੀ ਚਮੜੀ ਉਹਨਾਂ ਨੂੰ ਠੰਡ ਤੋਂ ਬਚਾਉਂਦੀ ਹੈ ਤੇ ਗਰਮੀਆਂ ਦੇ ਦਿਨਾਂ ਦੇ ਵਿੱਚ ਇਹੋ ਹੀ ਚਮੜੀ ਉਹਨਾਂ ਵਾਸਤੇ ਠੰਡੀ ਹੋ ਜਾਣੀ ਹੈ, ਇਹਨੇ ਉਹਨਾਂ ਨੂੰ ਗਰਮੀਆਂ ਤੋਂ ਬਚਾਉਣਾ ਹੈ। ਇੱਕ ਜੀਵ ਜੰਤੂ, ਇੱਕ ਜੰਤੂ ਬਣਾਇਆ, ਨਾਂਗੇ ਫਿਰੇ ਜੰਤ, ਇਹ ਨੰਗੇ ਵੀ ਫਿਰ ਰਹੇ ਨੇ ਤਾਂ ਵੀ ਨਿੱਘ ਮਾਣ ਰਹੇ ਨੇ, ਇਹ ਨੰਗੇ ਫਿਰ ਰਹੇ ਨੇ ਤਾਂ ਵੀ ਠੰਡ ਮਾਣ ਰਹੇ ਨੇ, ਠੰਡੇ ਮੌਸਮ ਦੇ ਵਿੱਚ ਨਿੱਘੇ ਤੇ ਨਿੱਘੇ ਮੌਸਮ ਦੇ ਵਿੱਚ ਠੰਡੇ। ਪਰਮਾਤਮਾ ਤੇਰੇ ਇਹਨਾਂ ਜੀਵ ਜੰਤੂਆਂ ਵੱਲ ਦੇਖ ਕੇ, ਤੇਰੀ ਕਾਇਨਾਤ ਵੱਲ ਦੇਖ ਕੇ, ਵੱਖ ਵੱਖ ਆਵਾਜ਼ਾਂ ਵੇਖ ਕੇ, ਵੱਖ ਵੱਖ ਧਾਰਮਿਕ ਗ੍ਰੰਥ ਵੇਖ ਕੇ, ਕਿਧਰੇ ਕਿਧਰੇ ਪਰਮਾਤਮਾ ਤੋਂ ਵਿਸਮਾਦ ਓਜੜ ਵਿਸਮਾਦ ਰਾਹ, ਕਿਧਰੇ ਕਿਧਰੇ ਉਜਾੜਾਂ ਹੀ ਪਈਆਂ ਹੋਈਆਂ ਨੇ, ਕਿਧਰੇ ਵਧੀਆ ਵਧੀਆ ਜਿਹੜੇ ਪਹਾੜਾਂ ਦੇ ਵਿੱਚ ਵੀ ਰਸਤੇ ਬਣੇ ਹੋਏ ਨੇ, ਮੈਂ ਇਹ ਵੀ ਵੇਖ ਕੇ ਹੈਰਾਨ ਆ। ਵਿਸਮਾਦ ਭੁੱਖ ਵਿਸਮਾਦ ਸਾਰਾ ਕਿੱਥੇ, ਵਿਸਮਾਦ ਭੁੱਖ ਵਿਸਮਾਦ ਭੋਗ ਕਿਧਰੇ, ਜੀਵ ਜੰਤੂ ਭੁੱਖੇ ਮਰ ਰਹੇ ਨੇ, ਉਹਨਾਂ ਦੇ ਪੱਲੇ ਕੁਝ ਨਹੀਂ ਆ, ਕੁਝ ਐਸੇ ਨੇ ਕਿ ਉਹਨਾਂ ਦੇ ਕੋਲੋਂ ਖਾਣਾ ਮੁੱਕਦਾ ਹੀ ਨਹੀਂ, ਪਤਾ ਨਹੀਂ ਕਿੰਨੇ ਕਿੰਨੇ ਪਦਾਰਥ ਨੇ, ਉੱਥੇ ਵੀ ਤੂੰ ਵੱਸਦਾ ਆ, ਭੁੱਖਿਆਂ 'ਚ ਵੀ ਤੂੰ ਵੱਸਦਾ ਆ, ਉੱਪਰ ਵੀ ਤੂੰ ਵੱਸਦਾ, ਥੱਲੇ ਵੀ ਤੂੰ ਵੱਸਦਾ, ਸੱਜੇ ਤੂੰ ਖੱਬੇ ਤੂੰ ਉੱਪਰ ਤੂੰ ਥੱਲੇ ਤੂੰ, ਜਿੱਧਰ ਜਿੱਧਰ ਨਜ਼ਰ ਮਾਰਦਾ ਉੱਧਰ ਉੱਧਰ ਹੀ ਤੂੰ ਆ, ਤੂੰ ਹੀ ਤੂੰ ਆ। ਸਤਿਗੁਰਾਂ ਨੇ ਸਾਨੂੰ ਇਹ ਸਿਧਾਂਤ ਦਿੱਤਾ ਅੱਜ ਦੇ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਕਿ ਆਪਾਂ ਗੁਰਮੁਖ ਪਿਆਰਿਓ ਕਿਸੇ ਹੋਰ ਧਰਮ ਦੇ ਮਗਰ ਨਾ ਲੱਗੀਏ। ਦੇਖੋ ਜਦੋਂ ਅਸੀਂ ਕੁਰਾਨ ਸ਼ਰੀਫ ਪੜ੍ਹਦੇ ਹਾਂ ਤੇ ਕੁਰਾਨ ਦੇ ਵਿੱਚੋਂ ਸਾਨੂੰ ਇੱਕ ਗੱਲ ਮਿਲਦੀ, ਉਹ ਕਹਿੰਦੇ ਇਸ ਧਰਤੀ ਦੇ ਉੱਤੇ ਹੋਰ ਕਿਹੜਾ ਗ੍ਰੰਥ ਹੈ ਜਿਹਨੂੰ ਲੋਕ ਮੰਨਣਗੇ ਇਹਦੇ ਤੋਂ ਕੁਰਾਨ ਤੋਂ ਸਿਵਾ, ਤੇ ਸਾਨੂੰ ਕੁਰਾਨ ਦੇ ਉੱਤੇ ਹੀ ਜਿਹੜਾ ਨਾ ਉਹ ਕਹਿੰਦੇ ਮੁਸਲਮਾਨਾਂ ਨੂੰ ਕੁਰਾਨ ਦੇ ਉੱਤੇ ਵਿਸ਼ਵਾਸ ਕਰਨਾ ਚਾਹੀਦਾ ਹੈ। ਈਸਾਈ ਕਹਿੰਦੇ ਨੇ ਕਿ ਜੋ ਕੁਝ ਵੀ ਆ ਇਹ ਅੰਜੀਲ ਆ, ਸਾਨੂੰ ਸਾਰੇ ਈਸਾਈਆਂ ਨੂੰ ਇਹਦੇ ਉੱਤੇ ਵਿਸ਼ਵਾਸ ਕਰਨਾ ਚਾਹੀਦਾ। ਉਹ ਤੇ ਇੱਥੋਂ ਤੱਕ ਵੀ ਲਿਖਦੇ ਜੇ ਕੋਈ ਵੀਰ ਤੁਹਾਡੇ ਘਰ ਦੇ ਵਿੱਚ ਈਸਾਈ ਆਉਂਦਾ ਤੇ ਈਸਾਈ ਦੀ ਸਿੱਖਿਆ ਨਹੀਂ ਲੈ ਕੇ ਆਉਂਦਾ, ਤੁਸੀਂ ਉਹਨੂੰ ਧੱਕੇ ਮਾਰ ਕੇ ਬਾਹਰ ਕੱਢ ਦਿਓ। ਉਹ ਤੇ ਇਸ ਤਰ੍ਹਾਂ ਕਹਿੰਦੇ ਨੇ। ਹਿੰਦੂ ਧਰਮ ਕਹਿੰਦਾ ਆ ਕਿ ਵੇਦ ਹੀ ਸਭ ਤੋਂ ਉੱਪਰ ਨੇ, ਵੇਦ ਪੁਰਾਣ ਤੇ ਸਿਮਰਤੀਆਂ ਇਹਨਾਂ ਦੇ ਵਿੱਚੋਂ ਜੇ ਕਿਸੇ ਗੱਲ ਦਾ ਨਿਰਣਾ ਨਾ ਹੋਵੇ ਤੇ ਸਭ ਤੋਂ ਉੱਪਰ ਵੇਦ ਨੇ। ਉਹ ਕਹਿੰਦੇ ਵੇਦਾਂ ਤੇ ਵਿਸ਼ਵਾਸ ਰੱਖੋ। ਤੇ ਸਤਿਗੁਰਾਂ ਨੇ ਵੀ ਸਾਨੂੰ ਸਿੱਖਿਆ ਦਿੱਤੀ ਹੈ ਕਿ ਆਪਾਂ ਨੂੰ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਆਵੋ ਸਿੱਖ ਸਰ ਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ। ਸਾਨੂੰ ਸਤਿਗੁਰਾਂ ਨੇ ਸਿੱਖਿਆ ਦਿੱਤੀ ਅਸੀਂ ਗੁਰਮਤ ਗੁਰਬਾਣੀ ਦੇ ਉੱਤੇ ਵਿਸ਼ਵਾਸ ਰੱਖੀਏ। ਪਰ ਗੁਰਮੁਖ ਪਿਆਰਿਓ ਇਕੱਲੇ ਸਿੱਖ ਹੀ ਇਹੋ ਜਿਹੇ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਵੀ ਰੋਜ਼ਾਨਾ ਪੜ੍ਹਿਆ ਹੈ ਤੇ ਹੋਰਨਾਂ ਧਰਮਾਂ ਤੇ ਵੀ ਵਿਸ਼ਵਾਸ ਕੀਤਾ, ਆਪਣੇ ਗੁਰੂ ਤੇ ਵਿਸ਼ਵਾਸ ਨਹੀਂ ਪੂਰਨ ਤੌਰ ਤੇ ਕੀਤਾ। ਸਾਨੂੰ ਲੋਕਾਂ ਦੀਆਂ, ਸਾਨੂੰ ਹੋਰ ਰਸਮਾਂ ਰਿਵਾਜ਼ਾਂ ਜਾਂ ਸਾਨੂੰ ਹੋਰ ਧਰਮਾਂ ਦੇ ਗ੍ਰੰਥ ਤੇ ਜ਼ਰੂਰ ਪੜ੍ਹਨੇ ਚਾਹੀਦੇ ਨੇ, ਪਰ ਉਹਨਾਂ ਗ੍ਰੰਥਾਂ ਦੇ ਵਿੱਚ ਕੀ ਲਿਖਿਆ ਆ ਉਹ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਵੀ ਵਿਚਾਰ ਲੈਣਾ ਚਾਹੀਦਾ ਆ ਗੁਰਮੁਖ ਪਿਆਰਿਓ, ਤੇ ਗੁਰਮਤ ਅਨੁਸਾਰ ਆਪਣਾ ਜੀਵਨ ਬਸਰ ਕਰਨਾ ਚਾਹੀਦਾ ਆ। ਪੜ੍ਹਨਾ ਜ਼ਰੂਰ ਚਾਹੀਦਾ, ਪੜ੍ਹਨ ਦੀ ਕੋਈ ਗੱਲ ਨਹੀਂ ਹੈਗੀ, ਕੋਈ ਇਹਦੇ ਵਿੱਚ ਕੋਈ ਮਨਾਹੀ ਨਹੀਂ ਗੀ, ਪਰ ਵਿਸ਼ਵਾਸ ਸਾਨੂੰ ਸਿਰਫ ਗੁਰੂ ਦੀ ਬਾਣੀ ਤੇ ਹੋਣਾ ਚਾਹੀਦਾ ਆ। ਅਸੀਂ ਬਹੁਤ ਕੁਝ ਵੇਦਾਂ ਦਾ ਆਪਣੇ ਦਿਲ ਦੇ ਵਿੱਚ ਵਸਾਈ ਬੈਠੇ ਹਾਂ, ਰੋਣਾ ਧੋਣਾ ਕਿੱਥੋਂ ਆਇਆ? ਜਿਹੜਾ ਮਰਗ ਦੇ ਸਮੇਂ ਤੇ ਅਸੀਂ ਰੋਂਦੇ ਹਾਂ ਇਹ ਅਸੀਂ ਹਿੰਦੂ ਧਰਮ ਤੋਂ ਲਿਆ ਆ। ਗੁਰਮੁਖ ਪਿਆਰਿਓ ਆਹ ਜਿਹੜਾ ਸੌੜੀ ਸਿਧਾਂਤ ਆ ਕੱਟੜਪੁਣਾ ਅਸੀਂ ਕਿੱਥੋਂ ਲਿਆ? ਇਹ ਇਸਲਾਮ ਤੋਂ ਲਿਆ ਆ ਅਸੀਂ, ਜਦ ਕਿ ਸਤਿਗੁਰਾਂ ਨੇ ਸਾਨੂੰ ਸਾਂਝਾ ਉਪਦੇਸ਼ ਦਿੱਤਾ ਆ ਤੇ ਅਸੀਂ ਗੁਰਮਤ ਦੀ ਗੱਲ ਮੰਨਣ ਨੂੰ ਹੀ ਨਹੀਂ ਤਿਆਰ। ਜਾਤ ਪਾਤ ਅਸੀਂ ਕਿੱਥੋਂ ਆਪਣੇ ਨਾਮ ਦੇ ਨਾਲ ਜੋੜ ਲਈ ਹੋਈ ਆ? ਇਹ ਅਸੀਂ ਹਿੰਦੂ ਧਰਮ ਤੋਂ ਲਈ ਆ, ਗੁਰੂ ਤੇ ਵਿਸ਼ਵਾਸ ਹੀ ਨਹੀਂ ਕੀਤਾ, ਪੜ੍ਹਦੇ ਰੋਜ਼ਾਨਾ ਆ। ਆਸਾ ਇਹਦੀ ਵਾਰ ਦਾ ਕੀਰਤਨ ਕੋਈ ਗੁਰਮੁਖ ਪਿਆਰਾ ਹੋਊਗਾ ਜਿਹੜਾ ਨਾਂ ਸੁਣਦਾ, ਉਹ ਜਾਂਦਿਆਂ ਜਾਂਦਿਆਂ ਉਹਦੇ ਕੰਨ ਦੇ ਵਿੱਚ ਜ਼ਰੂਰ ਪੈ ਜਾਂਦੀ ਹੋਈ। ਉਹਦੇ ਵਿੱਚ ਲਿਖਿਆ ਆ ਅੱਗੇ ਜਾਤ ਨਾ ਜ਼ੋਰ ਹੈ ਅੱਗੇ ਜੀਓ ਨਵੇਂ। ਇਹ ਜਾਤ ਪਾਤ ਦੇ ਨਾਲ ਕੋਈ ਵੱਡਾ ਨਹੀਂ ਹੁੰਦਾ, ਪਰ ਸੁਣਦਿਆਂ ਹੋਇਆਂ ਵੀ ਅਸੀਂ ਆਪਣੀਆਂ ਨਾਵਾਂ ਦੇ ਨਾਲ ਜਾਤਾਂ ਪਾਤਾਂ ਜਿਹੜੀਆਂ ਜੋੜੀਆਂ ਹੋਈਆਂ, ਅਸੀਂ ਸੰਧੂ ਬਣੇ, ਅਸੀਂ ਗਿੱਲ ਬਣੇ, ਅਸੀਂ ਢਿੱਲੋਂ ਬਣੇ ਹੋਏ ਹਾਂ। ਗੁਰੂ ਸਾਹਿਬ ਨੇ ਗੁਰਮੁਖ ਪਿਆਰਿਓ ਸਾਨੂੰ ਸਾਰਿਆਂ ਸਿੱਖਾਂ ਨੂੰ ਏਕਤਾ ਦੇ ਸਰੋਤ ਦੇ ਵਿੱਚ ਪਰੋ ਦਿੱਤਾ ਸੀ, ਨਾ ਕੋਈ ਉੱਚਾ ਤੇ ਨਾ ਕੋਈ ਨੀਵਾਂ, ਸਾਰਿਆਂ ਨੂੰ ਬਰਾਬਰ ਕਹਿ ਦਿੱਤਾ ਤੇ ਪਰਮਾਤਮਾ ਦੇ ਦਰਸ਼ਨ ਵੀ ਸਾਨੂੰ ਇਸ ਤਰ੍ਹਾਂ ਬਰਾਬਰਤਾ ਤੇ ਲਿਆ ਕੇ ਕਰਵਾ ਦਿੱਤੇ। ਆਪ ਵੀ ਸਤਿਗੁਰਾਂ ਨੇ ਸਾਡੇ ਵਾਲੇ ਜਿਹੜੇ ਸਨ ਗੁਣ ਜੋ ਸਾਨੂੰ ਉਪਦੇਸ਼ ਦਿੱਤਾ ਉਹ ਕਰਕੇ ਵਿਖਾਏ। ਜੇ ਕਹਿ ਦਿੱਤਾ ਨਾ ਕੋਈ ਜਾਤ ਪਾਤ ਨਹੀਂ ਹੁੰਦੀ ਤੇ ਸਤਿਗੁਰਾਂ ਨੇ ਆਪਣੀ ਵੀ ਜਾਤ ਪਾਤ ਨੂੰ ਲਾਹ ਦਿੱਤਾ ਕਲੰਕ ਨੂੰ ਗਲੋਂ। ਜੇ ਸਤਿਗੁਰਾਂ ਨੇ ਆਖਿਆ ਇੱਕ ਪੰਗਤ 'ਚ ਬੈਠ ਕੇ ਪ੍ਰਸ਼ਾਦਾ ਛਕਣਾ ਤੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਸਾਰੇ ਗੁਰੂ ਸਾਹਿਬਾਨ ਸਾਡੇ ਨਾਲ ਪੰਗਤ 'ਚ ਬੈਠ ਕੇ ਪ੍ਰਸ਼ਾਦਾ ਛਕਦੇ ਰਹੇ, ਕੋਈ ਵੱਧ ਘੱਟ ਨਹੀਂ, ਕੋਈ ਉੱਪਰ ਨਹੀਂ ਉੱਪਰ ਥੱਲੇ ਨਹੀਂ। ਸਤਿਗੁਰਾਂ ਨੇ ਜਿਹੋ ਜੇ ਆਪਣੇ ਨਾਮ ਰੱਖੇ, ਆਪਣੇ ਨਾਮ ਦੇ ਨਾਲ ਸਿੰਘ ਲਾਇਆ, ਆਪਣੇ ਬੱਚਿਆਂ ਦੇ ਨਾਮ ਦੇ ਨਾਲ ਸਿੰਘ ਲਾਇਆ, ਸਾਡੇ ਵੀ ਸਾਰਿਆਂ ਦੇ ਨਾਮ ਦੇ ਨਾਲ ਸਿੰਘ ਲਾਇਆ। ਜਿਹੋ ਜਿਹੇ ਕੱਪੜੇ ਸਤਿਗੁਰਾਂ ਨੇ ਆਪ ਪਹਿਨੇ ਉਹੋ ਜਿਹੇ ਸਾਨੂੰ ਪਹਿਨਣ ਵਾਸਤੇ ਹੁਕਮ ਕੀਤਾ, ਕੋਈ ਆਪਣੇ ਵੱਖਰੇ ਨਹੀਂ ਪਹਿਚਾਣ ਕੀਤੀ। ਜਿਹੋ ਜਿਹਾ ਸਤਿਗੁਰਾਂ ਨੇ ਆਪ ਅੰਮ੍ਰਿਤ ਛਕਿਆ ਉਹੋ ਜਿਹਾ ਹੀ ਸਾਨੂੰ ਅੰਮ੍ਰਿਤ ਛਕਾਇਆ, ਕੋਈ ਇਹਦੇ ਵਿੱਚ ਵੀ ਭਿੰਨਤਾ ਨਹੀਂ ਰਹਿਣ ਦਿੱਤੀ। ਪਰ ਅੱਜ ਅਸੀਂ ਵੰਡੀਆਂ ਪਾਈਆਂ ਹੋਈਆਂ ਨੇ ਥਾਂ ਥਾਂ ਤੇ, ਪਤਾ ਹੀ ਨਹੀਂ ਕਿੰਨੇ ਕੁ ਸਿੱਖ ਬਣ ਗਏ ਹੈ। ਅੱਜ ਅਸੀਂ ਆਪਣੇ ਨਾਮ ਦੇ ਨਾਲੋਂ ਜਿਹੜਾ ਲਫ਼ਜ਼ ਸਿੰਘ ਸਤਿਗੁਰਾਂ ਨੇ ਲਿਖਾਇਆ ਉਹ ਵੀ ਲਾਉਣੋਂ ਹਟ ਗਏ ਹਾਂ। ਸਾਨੂੰ ਸ਼ਰਮ ਮਹਿਸੂਸ ਕਰਦੇ ਹਾਂ ਅਸੀਂ, ਜੁਗਰਾਜ ਢਿੱਲੋਂ ਇਸ ਤਰ੍ਹਾਂ ਦੇ ਨਾਮ ਸਿੰਘ ਵਿੱਚੋਂ ਕੱਟ ਹੀ ਦਿੱਤਾ ਆ, ਵੇਖਣ ਨੂੰ ਅਸੀਂ ਸਿੱਖ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਸਾਡੀ ਊਚ ਨੀਚ, ਸਾਡੀ ਜਾਤ ਪਾਤ, ਸਾਡਾ ਵੱਡਾ ਛੋਟਾ, ਇਹਨਾਂ ਨੂੰ ਖਤਮ ਕਰਕੇ ਇੱਕ ਪਾਵਨ ਪਵਿੱਤਰ ਤੇ ਸਰਲ ਉਪਦੇਸ਼ ਦਿੱਤਾ ਹੈ ਕਿ ਪਰਮਾਤਮਾ ਸਾਰਿਆਂ ਦੇ ਵਿੱਚ ਇੱਕੋ ਜਿਹਾ ਵੱਸਦਾ ਆ, ਉਹ ਸਾਰਿਆਂ ਦੇ ਵਿੱਚ ਇੱਕ ਪਰਮਾਤਮਾ ਵੱਸਦਾ ਹੋਣ ਕਰਕੇ ਗੁਰਮੁਖ ਪਿਆਰਿਆ ਹਰ ਇੱਕ ਨੂੰ ਸਤਿਕਾਰ ਦੇ, ਆਪ ਉਹਦੇ ਤੋਂ ਵੱਡਾ ਨਾ ਬਣ ਜੇ, ਤੂੰ ਵੱਡਾ ਬਣ ਗਿਓ ਤੇ ਫਿਰ ਇਹ ਤੇਰੇ ਵਿੱਚ ਹਉਮੈ ਆ, ਇਹ ਫਿਰ ਤੇਰਾ ਹੰਕਾਰ ਆ। ਤਾਂ ਸਿਲਸਿਲੇਵਾਰ ਲੜੀਵਾਰ ਗੁਰੂ ਸ਼ਬਦ ਦੇ ਵਿੱਚ ਗੁਰਮੁਖ ਪਿਆਰਿਓ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਕੀ ਉਪਦੇਸ਼ ਦਿੰਦੇ ਨੇ, ਸਾਵਧਾਨ ਹੋ ਕੇ ਗੁਰੂ ਚਰਨਾਂ ਦੇ ਵਿੱਚ ਬਿਰਾਜਮਾਨ ਹੋਵੋ, ਆਪਣੇ ਮਨਦਿਆਂ ਸੰਕਲਪਾਂ ਵਿਕਲਪਾਂ ਸਫੁਰਨਿਆਂ ਨੂੰ ਦੂਰ ਕਰਕੇ ਮਨ ਬਿਰਤੀਆਂ ਦੀ ਇਕਾਗਰਤਾ ਬਖਸ਼ ਕੇ ਸਾਰੀ ਸੰਗਤ ਇੱਕ ਵਾਰ ਉਚਾਰਨ ਕਰਿਓ, ਸਤਨਾਮ
ਵਾਹਿਗੁਰੂ। ਵਾਹਿਗੁਰੂ ਸਾਹਿਬ ਜੀ ਰਾਗ ਗੋਂਡ ਮਹੱਲਾ ਪੰਜਵਾਂ ਚੌਪਦੇ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਕਰਤਾ ਸਭ ਭੁਗਤਾ
ਗੋਂਡ ਰਾਗ ਦਾ ਨਾਮ ਸ਼ਬਦ ਉਚਾਰਨ ਕਰਨ ਵਾਲੇ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਵਿਚਾਰਨ ਵਾਲੀ ਗੱਲ ਇਹ ਆ, ਸਰਲੇਖ ਭਾਈ ਗੁਰਦਾਸ ਜੀ ਨੇ ਸ਼ਬਦ ਦਾ ਲਿਖਿਆ ਆ ਚੌ ਪਦੇ, ਤੇ ਸ਼ਬਦ ਹੈਗਾ ਹੈ ਦੋ ਪਦਿਆਂ ਵਾਲਾ। ਇਹਦਾ ਪਤਾ ਕੀ ਭਾਵ ਆ, ਸਤਿਗੁਰਾਂ ਨੇ ਆਖਿਆ ਕਿਤੇ ਇਸ ਵਹਿਮ ਭਰਮ ਦੇ ਵਿੱਚ ਹੀ ਨਾ ਪੈ ਜਾਓ, ਕਵਿਤਾ ਦੀ ਬੰਦਿਸ਼ ਦੇ ਵਿੱਚ ਹੀ ਨਾ ਰਹਿ ਜਾਓ ਕਿਤੇ। ਕਵਿਤਾ ਜਿਹੜੀ ਗੁਰਬਾਣੀ ਤੋਂ ਉੱਪਰ ਨਹੀਂ ਗਈ, ਕਵਿਤਾ ਵੀ ਗੁਰਬਾਣੀ ਤੋਂ ਥੱਲੇ ਆ, ਸਭ ਤੋਂ ਉੱਪਰ ਜਿਹੜਾ ਆ ਉਹ ਗੁਰੂ ਦਾ ਸ਼ਬਦ ਹੀ ਆ ਸਾਡੇ ਵਾਸਤੇ। ਇਹਨਾਂ ਵਹਿਮਾਂ ਭਰਮਾਂ ਦੇ ਵਿੱਚੋਂ ਕੱਢਿਆ ਹੋਇਆ ਹੈ, ਕੋਈ ਇਹ ਨਾ ਗੱਲ ਕਹਿ ਦੇ ਆ ਗਿਆਨ ਦੀ ਗੱਲ ਤੂੰ ਗੁਰਮੁਖ ਪਿਆਰਿਆ ਕੀਤੀ ਆ ਤੇ ਇਹ ਪੂਰੀ ਬੰਦਿਸ਼ ਦੇ ਵਿੱਚ ਨਹੀਂ ਆਈ। ਗਿਆਨ ਦੀ ਗੱਲ ਜਿੰਨੀ ਵੀ ਹੈਗੀ ਆ ਨਾ, ਉਹ ਗਿਆਨ ਹੀ ਗਿਆਨ ਆ ਸਾਡੇ ਵਾਸਤੇ, ਪੂਜਨੀਕ ਆ ਸਾਡੇ ਵਾਸਤੇ। ਸ਼ਬਦ ਹੈਗਾ ਇਹ ਦੋ ਪਦਿਆਂ ਵਾਲਾ, ਹੋ ਸਕਦਾ ਹੈ ਕਿ ਇਕੱਲਾ ਹੀ ਸ਼ਬਦ ਗੋਣ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਦੋ ਪਦਿਆਂ ਵਾਲਾ ਹੋਵੇ, ਤੇ ਭਾਈ ਗੁਰਦਾਸ ਜੀ ਨੇ ਸਤਿਗੁਰਾਂ ਦੇ ਕਹਿਣ ਦੇ ਮੁਤਾਬਕ ਇਸ ਦੋ ਪਦਿਆਂ ਵਾਲੇ ਸ਼ਬਦ ਨੂੰ ਹੀ ਇਸ ਚੌ ਪਦਿਆਂ ਵਾਲੇ ਸ਼ਬਦ ਦੇ ਵਿੱਚ ਦਰਜ ਕਰ ਦਿੱਤਾ ਹੋਵੇ। ਪਹਿਲੇ ਘਰ ਦੇ ਵਿੱਚ ਗਾਇਨ ਕਰਨ ਦੇ ਜਿਹੜੇ ਪਹਿਲੇ ਘਰ ਦੇ ਸ਼ਬਦ ਨੇ ਉਹ ਇਹ ਨੇ, ਪਹਿਲੇ ਘਰ ਦਾ ਸ਼ਬਦ ਜਿਹੜਾ ਆ ਗੁਰਮੁਖ ਪਿਆਰਿਓ ਇਹ ਇੱਕ ਹੋਣ ਕਰਕੇ, ਤੇ ਉਸ ਤੋਂ ਬਾਅਦ ਜਿਹੜਾ ਪਹਿਲੇ ਘਰ ਦਾ ਦੂਸਰਾ ਸ਼ਬਦ ਆ ਉਹ ਚਾਰ ਪਦਿਆਂ ਵਾਲਾ, ਇਹ ਦੋ ਹੀ ਸ਼ਬਦ ਪਹਿਲੇ ਘਰ ਦੇ ਵਿੱਚ ਗਾਇਨ ਕਰਨ ਵਾਲੇ ਨੇ, ਤੇ ਸਤਿਗੁਰਾਂ ਨੇ ਭਾਈ ਗੁਰਦਾਸ ਜੀ ਨੇ ਇਹਨਾਂ ਨੂੰ ਇੱਕ ਜਗ੍ਹਾ ਤੇ ਹੀ ਦਰਜ ਕਰ ਦਿੱਤਾ। ਕੋਈ ਵਹਿਮ ਭਰਮ ਕਰਨ ਵਾਲੀ ਲੋੜ ਨਹੀਂ ਗੀ, ਇਹਦੇ ਵਿੱਚੋਂ ਬੜਾ ਕੁਝ ਮਿਲ ਰਿਹਾ ਇਸ ਸ਼ਬਦ ਦੇ ਵਿੱਚੋਂ ਵੀ। ਸਾਨੂੰ ਸਤਿਗੁਰਾਂ ਨੇ ਇੱਕ ਗੱਲ ਸਮਝਾਈ, ਕਹਿੰਦੇ ਸਾਂਝ ਕਰੀਜੇ ਗੁਣਾ ਕੇਰੀਏ ਛੋੜ ਔਗੁਣ ਚੱਲੀਏ, ਸਾਨੂੰ ਗੁਣ ਦੇ ਨਾਲ ਸਾਂਝ ਹੋਣੀ ਚਾਹੀਦੀ ਆ। ਗੁਣ ਸਾਨੂੰ ਕਿਸੇ ਬੱਚੇ ਤੋਂ ਵੀ ਮਿਲਦਾ ਹੈ ਤੇ ਲੈ ਲੈਣਾ ਚਾਹੀਦਾ ਹੈ, ਗੁਣ ਸਾਨੂੰ ਕਿਸੇ ਦੁਸ਼ਮਣ ਦੇ ਕੋਲੋਂ ਵੀ ਮਿਲਦਾ ਹੋਵੇ ਤੇ ਲੈ ਲੈਣਾ ਚਾਹੀਦਾ ਹੈ। ਪੁਰਾਣਾਂ ਦੇ ਵਿੱਚ ਕਥਾ ਇਸ ਤਰ੍ਹਾਂ ਹੀ ਆਉਂਦੀ ਆ, ਕਹਿੰਦੇ ਸ਼ਿਵਜੀ ਤੇ ਪਾਰਵਤੀ ਜੀ ਕਥਾ ਕਰਦੇ ਹੁੰਦੇ ਸਨ, ਤੇ ਬਹੁਤ ਸਾਰੇ ਲੋਕਾਂ ਨੇ ਕਥਾ ਸੁਣਨ ਆਇਆ ਕਰਨਾ। ਹੌਲੀ ਹੌਲੀ ਲੋਕਾਂ ਨੂੰ ਪਤਾ ਲੱਗ ਗਿਆ ਕਿ ਤੇ ਸ਼ਿਵਜੀ ਮਹਾਰਾਜ ਜਿਹੜੇ ਨੇ ਇਹ ਤੇ ਨਸ਼ਾ ਬੜਾ ਕਰਦੇ, ਸੁੱਖਾ ਬੜਾ ਪੀਂਦੇ ਨੇ, ਉਹਨਾਂ ਨੇ ਆਖਿਆ ਛੱਡੋ ਪਰਾਂ ਸੁੱਖੇ ਪੀਣ ਵਾਲਿਆਂ ਦੀ ਸੰਗਤ ਕੀ ਕਰਨੀ, ਕੀ ਲੈਣ ਜਾਣਾ, ਉੱਥੇ ਆਪ ਸੁੱਖਾ ਪੀਂਦੇ ਰਹਿੰਦੇ ਨੇ। ਉਸ ਤੋਂ ਬਾਅਦ ਗੁਰਮੁਖ ਪਿਆਰਿਓ ਬਹੁਤ ਸਾਰੀ ਸੰਗਤ ਦੇ ਵਿੱਚ ਫਰਕ ਪੈ ਗਿਆ ਉਹਨਾਂ ਦੀ ਚ। ਇੱਕ ਦਿਨ ਉਹਨਾਂ ਨੂੰ ਪਤਾ ਲੱਗ ਗਿਆ ਕਿ ਸ਼ਿਵਜੀ ਮਹਾਰਾਜ ਕਾਮੀ ਵੀ ਬੜੇ ਨੇ, ਉਹ ਇਸ ਕਾਮ ਦੇ ਪੱਖ ਨੂੰ ਲੈ ਕੇ ਹੋਰ ਵੀ ਸੰਗਤ ਉਹਨਾਂ ਨਾਲੋਂ ਟੁੱਟ ਗਈ। ਇੱਕ ਦਿਨ ਉਹਨਾਂ ਨੂੰ ਪਤਾ ਲੱਗ ਗਿਆ ਇਹ ਕ੍ਰੋਧੀ ਬੜੇ ਨੇ, ਜਦੋਂ ਇਹਨਾਂ ਦਾ ਤੀਸਰਾ ਨੇਤਰ ਖੁੱਲਦਾ ਹੈ ਸਭ ਕੁਝ ਪਰਲੋ ਆ ਜਾਂਦੀ ਹੈ। ਇਸ ਵੇਲੇ ਉਹ ਕਹਿਣ ਲੱਗੇ ਛੱਡੋ ਪਰਾ, ਅਸੀਂ ਕ੍ਰੋਧੀ ਬੰਦੇ ਦੇ ਕੋਲ ਕੀ ਜਾਣਾ। ਘਟਦਿਆਂ ਘਟਦਿਆਂ ਸੰਗਤ ਬਹੁਤ ਸਾਰੀ ਘਟ ਗਈ, ਪਰ ਕਹਿੰਦੇ ਦੋ ਬਜ਼ੁਰਗ ਜੋੜਾ ਜਿਹੜਾ ਸੀ ਨਾ, ਇੱਕ ਦੋ ਬਜ਼ੁਰਗ ਰੋਜ਼ਾਨਾ ਉਹਨਾਂ ਦੀ ਇਹ ਸੰਗਤ ਕਰਨ ਵਾਸਤੇ ਆਉਂਦੇ ਸਨ, ਤੇ ਉਹਨਾਂ ਨੇ ਉਹਨਾਂ ਬਜ਼ੁਰਗ ਜੋੜੇ ਨੂੰ ਪੁੱਛਿਆ ਕਿ ਇੰਨੀ ਸੰਗਤ ਇੱਥੇ ਆਉਂਦੀ ਸੀ, ਇਕੱਠੀ ਹੁੰਦੀ ਸੀ ਕਥਾ ਸੁਣਨ ਵਾਸਤੇ, ਉਹ ਸਾਰੇ ਹੀ ਹਟ ਗਏ ਨੇ, ਤੁਹਾਡਾ ਨਾਂ ਹਟਣ ਦਾ ਕੀ ਕਾਰਨ ਹੈ? ਉਹ ਕਹਿਣ ਲੱਗੇ ਜੀ ਤੁਹਾਡੇ ਬਚਨ ਜਿਹੜੀਆਂ ਤੁਹਾਡੀਆਂ ਸਿੱਖਿਆ ਦਾ ਇੱਕ ਗੱਲਾਂ ਸੁਣਨ ਵਾਸਤੇ ਆਉਂਦੇ ਆ। ਤੇ ਕਹਿੰਦੇ ਦੂਜੇ ਘਵਾੜ ਗਏ, ਉਹ ਕਹਿਣ ਲੱਗੇ ਜੀ ਤੁਹਾਡੇ ਵਿੱਚ ਔਗੁਣ ਹੋਣਗੇ, ਕੁਝ ਤੁਹਾਡੇ ਵਿੱਚ ਕਮੀਆਂ ਹੋਣਗੀਆਂ, ਜਿਹਨਾਂ ਕਮੀਆਂ ਨੂੰ ਵੇਖ ਕੇ ਉਹ ਲੋਕ ਹਟ ਗਏ, ਤੇ ਉਹ ਫਿਰ ਕਹਿੰਦੇ ਤੁਸੀਂ ਵੀ ਹਟ ਜਾਣਾ ਸੀ। ਉਹ ਕਹਿਣ ਲੱਗੇ ਸਾਨੂੰ ਤੁਹਾਡੀਆਂ ਕਮੀਆਂ ਦੇ ਨਾਲ ਕੋਈ ਸਰੋਕਾਰ ਨਹੀਂ ਆ, ਸਾਨੂੰ ਸਿਰਫ ਤੇ ਸਿਰਫ ਤੁਹਾਡੇ ਗੁਣਾਂ ਦੇ ਨਾਲ ਸਾਂਝ ਆ ਕੇ ਤੁਹਾਡੇ ਕੋਲ ਗੁਣ ਚੰਗਾ ਹੈਗਾ ਤੇ ਅਸੀਂ ਉਸ ਗੁਣ ਨੂੰ ਲੈਣਾ, ਅਸੀਂ ਤੁਹਾਡੇ ਔਗੁਣਾਂ ਨੂੰ ਕੀ ਕਰਨਾ ਆ। ਵਿਦਵਾਨਾਂ ਨੇ ਗੁਰਮੁਖ ਪਿਆਰਿਓ ਰਮਾਇਣ ਲਿਖੀ ਆ, ਰਮਾਇਣ ਨੂੰ ਪੜ੍ਹ ਕੇ ਕੋਈ ਰਾਮ ਚੰਦਰ ਵਰਗਾ ਜੀਵਨ ਬਚਾਉਣ ਦੀ ਬਜਾਏ ਕੋਈ ਰਾਵਣ ਵਰਗਾ ਜੀਵਨ ਬਣਾ ਲਏ, ਤੇ ਇਹਦੇ ਵਿੱਚ ਉਹ ਰਮਾਇਣ ਲਿਖਣ ਵਾਲੇ ਦਾ ਕੀ ਦੋਸ਼ ਆ? ਮਹਾਂਭਾਰਤ ਦਾ ਗ੍ਰੰਥ ਲਿਖਿਆ ਗਿਆ ਆ, ਮਹਾਂਭਾਰਤ ਦਾ ਗ੍ਰੰਥ ਪੜ੍ਹ ਕੇ ਕੋਈ ਕ੍ਰਿਸ਼ਨ ਵਰਗਾ ਜੀਵਨ, ਕੋਈ ਪਾਂਡਵਾਂ ਵਰਗਾ ਜੀਵਨ ਬਣਾਉਣ ਦੀ ਬਜਾਏ ਕੋਈ ਦੁਰਯੋਧਨ ਵਰਗਾ ਕੈਰਵਾਂ ਵਰਗਾ ਜੀਵਨ ਬਣਾ ਲਏਗਾ, ਤੇ ਇਹਦੇ ਵਿੱਚ ਮਹਾਂਭਾਰਤ ਦਾ ਕੀ ਦੋਸ਼ ਆ? ਕਿਸੇ ਦੇ ਵਿੱਚ ਕੋਈ ਔਗਣ ਆ ਤੇ ਕੁਝ ਗੁਣ ਆ, ਹਰ ਇਹ ਇਛਾਈ ਤੇ ਬੁਰਿਆਈ ਜਿਹੜੀ ਆ ਨਾਲ ਨਾਲ ਹੀ ਚੱਲਦੀ ਹੈ। ਜੇ ਬਹੁਤ ਸਾਰੀਆਂ ਬੁਰਿਆਈਆਂ ਵਿੱਚ ਕਿਸੇ ਦੇ ਵਿੱਚ ਆ ਤੇ ਉਹਦੇ ਵਿੱਚ ਕੁਝ ਗੁਣ ਵੀ ਜ਼ਰੂਰ ਹੁੰਦੇ ਨੇ, ਤੇ ਹਰ ਇੱਕ ਦੇ ਵਿੱਚ ਜਿਹਦੇ ਵਿੱਚ ਪਰਮਾਤਮਾ ਨੇ ਕੁਝ ਗੁਣ ਭਰੇ ਨੇ, ਤੁਸੀਂ ਸੰਸਾਰ ਦੀ ਕੁਦਰਤ ਦਾ ਨਿਯਮ ਦੇਖ ਲਓ, ਜਿਹਦੇ ਵਿੱਚ ਚੰਗੇ ਚੰਗੇ ਗੁਣ ਨੇ ਨਾ ਉਹਦੇ ਵਿੱਚ ਔਗਣ ਵੀ ਜ਼ਰੂਰ ਹੋਣਗੇ, ਕਿਉਂਕਿ ਸੰਸਾਰ ਚੱਲਦਾ ਹੀ ਗੁਣਾਂ ਤੇ ਔਗਣਾਂ ਦੇ ਨਾਲ ਆ। ਇਛਾਈ ਵੀ ਪਰਮਾਤਮਾ ਦੀ ਬਣਾਈ ਹੋਈ ਹੈ ਤੇ ਬੁਰਿਆਈ ਵੀ ਪਰਮਾਤਮਾ ਦੀ ਬਣਾਈ ਹੋਈ ਆ। ਅੱਜ ਦੇ ਪਾਵਨ ਪਵਿੱਤਰ ਦਾ ਉਪਦੇਸ਼ ਵੀ ਇਹੋ ਹੀ ਆ, ਮਾੜਿਆਂ ਵਿੱਚ ਵੀ ਤੂੰ ਵੱਸਦਾ ਆ, ਚੰਗਿਆਂ ਵਿੱਚ ਵੀ ਤੂੰ ਵੱਸਦਾ ਆ, ਨੀਵਿਆਂ ਵਿੱਚ ਵੀ ਤੂੰ ਵੱਸਦਾ ਆ, ਉੱਚਿਆਂ ਵਿੱਚ ਵੀ ਤੂੰ ਵੱਸਦਾ ਆ। ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਲੋਗਾ ਭਰਮਣਾ ਭੁੱਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਰਹਿਓ ਸਰਬ ਠਾਈ। ਕਹਿੰਦੇ ਮੰਦੇ ਵੀ ਤੇਰੇ ਬਣਾਏ ਹੋਏ ਨੇ, ਚੰਗੇ ਵੀ ਤੇਰੇ ਬਣਾਏ ਹੋਏ ਨੇ, ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾ ਹੈ। ਅਸੀਂ ਮਾੜਾ ਕਿਸੇ ਨੂੰ ਕਿਵੇਂ ਕਹਿ ਦਈਏ, ਕਿਉਂਕਿ ਪਰਮਾਤਮਾ ਤੋਂ ਬਿਨਾਂ ਤੇ ਕੋਈ ਆਇਆ ਹੀ ਨਹੀਂ। ਜੇ ਅਸੀਂ ਕਿਸੇ ਮਾੜੇ ਬੰਦੇ ਤੇ ਕਿੰਤੂ ਕਰਦੇ ਹਾਂ ਗੁਰਮੁਖ ਪਿਆਰਿਓ, ਤੇ ਸਮਝ ਲਓ ਇਹ ਸਿੱਧੇ ਕਿੰਤੂ ਪ੍ਰਿੰਤੂ ਅਸੀਂ ਪਰਮਾਤਮਾ ਤੇ ਕਰ ਰਹੇ ਹਾਂ ਕਿ ਤੂੰ ਇਹ ਕਿਉਂ ਬਣਾਇਆ। ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਜੋ ਉਪਦੇਸ਼ ਬਖਸ਼ਿਸ਼ ਕਰਦੇ ਨੇ ਨਾ, ਇਸ ਸ਼ਬਦ ਦੇ ਲਿਖਤ ਦੇ ਮੁਤਾਬਕ ਕਹਿੰਦੇ ਨੇ ਗੁਣ ਜਿਹੜਾ ਆ ਸਾਨੂੰ ਉਹ ਧਾਰਨ ਕਰਨਾ ਚਾਹੀਦਾ ਆ, ਸਾਨੂੰ ਕਿਸੇ ਦੇ ਔਗੁਣਾਂ ਵੱਲ ਨਹੀਂ ਜਾਣਾ ਚਾਹੀਦਾ। ਤੇ ਚਾਰ ਪਦਿਆਂ ਦੇ ਸਿਰਲੇਖ ਹੇਠ ਇਹ ਸ਼ਬਦ ਦੋ ਪਦਿਆਂ ਵਾਲਾ ਸਤਿਗੁਰਾਂ ਨੇ ਉਚਾਰਨ ਕੀਤਾ, ਪਹਿਲੇ ਘਰ ਦੇ ਵਿੱਚ ਗਾਇਨ ਕਰਨਾ ਹੈ, ਤੇ ਉਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੋ ਸਿੱਖੀ ਦੀ ਵਿਲੱਖਣਤਾ ਆ, ਜੋ ਸਾਡੇ ਧਰਮ ਦੀ ਵਿਲੱਖਣਤਾ ਆ, ਉਹ ਮੂਲ ਮੰਤਰ ਜਿਹਦੇ ਉੱਤੇ ਸਿੱਖੀ ਸਿਧਾਂਤਾਂ ਦੀ ਨੀਂਹ ਰੱਖੀ ਗਈ ਆ, ਉਹ ਆ ਇੱਕ ਓਅੰਕਾਰ, ਇਹਦੇ ਉੱਤੇ ਹੀ ਸਿੱਖੀ ਦਾ ਮਹਿਲ ਖੜਾ ਆ। ਪਰਮਾਤਮਾ ਇੱਕ ਆ, ਭਾਵੇਂ ਉਹ ਗੌਡ ਆ, ਭਾਵੇਂ ਉਹ ਖੁਦਾ ਆ, ਭਾਵੇਂ ਉਹ ਅੱਲਾ ਆ, ਭਾਵੇਂ ਉਹ ਰਾਮ ਆ, ਭਾਵੇਂ ਉਹ ਰਹੀਮ ਆ, ਜਿਹੜੇ ਮਰਜ਼ੀ ਵੀ ਨਾਮ ਦੇ ਨਾਲ ਉਹਨੂੰ ਯਾਦ ਕਰ ਲਓ, ਹੈ ਉਹ ਇੱਕ। ਤੇ ਉਹ ਅਹੰਕਾਰ ਜੋ ਸੰਸਾਰ ਦਾ ਪਸਾਰਾ ਆ, ਇਹ ਸਾਰਾ ਹੀ ਉਹਦੇ ਤੋਂ ਹੀ ਬਣਿਆ ਹੋਇਆ ਆ। ਉਹਨੇ ਕੋਈ ਆਪਣਾ ਮੰਤਰੀ ਨਹੀਂ ਰੱਖਿਆ ਕਿ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਵਿਸ਼ਨੂੰ ਆ, ਬ੍ਰਹਮਾ ਆ, ਪ੍ਰਤਪਾਲਣਾ ਕਰਨ ਵਾਲਾ ਵਿਸ਼ਨੂੰ ਆ, ਇਹਨੂੰ ਖਤਮ ਕਰਨ ਵਾਲਾ ਸ਼ਿਵਜੀ ਆ, ਇਹ ਐਸਾ ਨਹੀਂ। ਇਹ ਹਿੰਦੂ ਧਰਮ ਦਾ ਸਿਧਾਂਤ ਆ, ਸਾਡੇ ਧਰਮ ਦਾ ਸਿਧਾਂਤ ਨਹੀਂ ਆ ਗੁਰਮੁਖ ਪਿਆਰਿਓ। ਕੁਝ ਵਿਦਵਾਨ ਤੇ ਐਸਾ ਵੀ ਕਹਿੰਦੇ ਨੇ ਕਿ ਅਸਲ ਦੇ ਵਿੱਚ ਵਿਸ਼ਨੂੰ ਨੇ ਇਸ ਗੱਲ ਦੀ ਖੋਜ ਕੀਤੀ ਕਿ ਪਰਮਾਤਮਾ ਸ੍ਰਿਸ਼ਟੀ ਨੂੰ ਪਾਲ ਕਿਸ ਤਰ੍ਹਾਂ ਰਿਹਾ ਆ, ਕਿਹੜੇ ਤਰੀਕੇ ਦੇ ਨਾਲ ਪ੍ਰਤਪਾਲਣਾ ਹੋ ਰਹੀ। ਕਹਿੰਦੇ ਉਹਨੇ ਇਸ ਗੱਲ ਦੀ ਖੋਜ ਕੀਤੀ ਤੇ ਭੁੱਲਰ ਲੋਕਾਂ ਨੇ ਇਹ ਸਮਝ ਲਿਆ ਕਿ ਵਿਸ਼ਨੂੰ ਹੀ ਸਾਰਿਆਂ ਦੀ ਪ੍ਰਤਪਾਲਣਾ ਕਰ ਰਿਹਾ ਆ। ਬ੍ਰਹਮਾ ਨੇ ਇਸ ਗੱਲ ਤੇ ਜ਼ੋਰ ਦਿੱਤਾ, ਪ੍ਰਮਾਤਮਾ ਤੂੰ ਇਹ ਬੰਦੇ ਤੋਂ ਕਿਸ ਤਰ੍ਹਾਂ ਬੰਦਾ ਪੈਦਾ ਕਰੀ ਜਾ ਰਿਹਾ ਆ, ਇਹ ਕਿਵੇਂ ਸਾਰੀ ਕਾਇਨਾਤ ਪੈਦਾ ਕਰ ਦਿੱਤੀ, ਇੰਨਾ ਕੁਝ ਤੂੰ ਕਿਵੇਂ ਬਣਾ ਦਿੱਤਾ ਆ। ਤੇ ਫਿਰ ਕਹਿੰਦੇ ਬ੍ਰਹਮਾ ਨੇ ਇਸ ਗੱਲ ਦੀ ਖੋਜ ਕੀਤੀ ਤੇ ਅਸੀਂ ਇਸ ਗੱਲ ਦੇ ਉੱਤੇ ਹੀ ਅੜ ਖਲੋਤੇ, ਇੱਥੋਂ ਤੱਕ ਹੀ ਅੜਕ ਕੇ ਰਹਿ ਗਏ ਕਿ ਸ਼ਾਇਦ ਬ੍ਰਹਮਾ ਹੀ ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ। ਕਹਿੰਦੇ ਸ਼ਿਵ ਜੀ ਦੇ ਦਿਲ ਦਿਮਾਗ ਦੇ ਵਿੱਚ ਇਹ ਗੱਲ ਧਾਰਨ ਕਰ ਗਈ ਕਿ ਸਾਰੀ ਦੁਨੀਆ ਮਰਦੀ ਕਿਉਂ ਆ, ਮਰ ਕੇ ਜਾਂਦੀ ਕਿੱਥੇ ਆ, ਇਹ ਕਿਹੜੇ ਤਰੀਕੇ ਦੇ ਨਾਲ ਖਤਮ ਹੋ ਰਹੀ ਆ, ਇਹ ਕਿਉਂ ਪੁਰਾਣੇ ਪੱਤੇ ਝੜ ਜਾਂਦੇ ਨੇ, ਨਵੇਂ ਯੁੱਗ ਪੈਂਦੇ ਨੇ। ਕਹਿੰਦੇ ਉਹਨੇ ਇਸ ਗੱਲ ਦੀ ਖੋਜ ਕੀਤੀ ਤੇ ਅਸੀਂ ਲੋਕਾਂ ਨੇ ਸਮਝ ਲਿਆ ਕਿ ਸ਼ਿਵ ਜੀ ਹੀ ਸੰਸਾਰ ਨੂੰ ਖਤਮ ਕਰਨ ਵਾਲਾ ਆ। ਜਿਸ ਤਰ੍ਹਾਂ ਕਿ ਅਸੀਂ ਕਈ ਵਾਰ ਕੁੱਤੇ ਨੂੰ ਸੋਟੀ ਮਾਰਦੇ ਹਾਂ ਤੇ ਉਹ ਸੋਟੀ ਕੁੱਤਾ ਮੂੰਹ ਦੇ ਵਿੱਚ ਪਾ ਕੇ ਤੇ ਉਹਨੂੰ ਹੀ ਦੰਦ ਮਾਰੀ ਜਾਂਦਾ, ਉਹਨੂੰ ਇਹ ਸਮਝ ਹੀ ਨਹੀਂ ਆਉਂਦੀ ਕਿ ਸੋਟੀ ਮਾਰ ਕੌਣ ਰਿਹਾ ਆ, ਉਹ ਸੋਟੀ ਦੇ ਨਾਲ ਹੀ ਚੰਬੜਿਆ ਹੁੰਦਾ ਆ। ਤੇ ਕਈ ਵਾਰ ਕਿਸੇ ਮਹਾਂਪੁਰਸ਼ ਦੇ, ਜਿਸ ਮਹਾਂਪੁਰਸ਼ ਨੇ ਕਿਸੇ ਸਿਧਾਂਤ ਦੇ ਉੱਤੇ ਖੋਜ ਕੀਤੀ, ਅਸੀਂ ਸਮਝਦੇ ਕਿ ਸਿਧਾਂਤ ਨੂੰ ਘੜਨ ਵਾਲਾ ਹੀ ਉਹ ਮਹਾਂਪੁਰਖ ਆ। ਕਈ ਵਾਰ ਐਸੀ ਵੀ ਗੱਲ ਹੋ ਜਾਂਦੀ। ਸਤਿਗੁਰੂ ਜੀ ਇਸ ਓਅੰਕਾਰ ਤੋਂ ਸਾਨੂੰ ਸਪਸ਼ਟ ਕਰਦੇ ਨੇ ਕਿ ਸੰਸਾਰ ਦੀ ਪੈਦਾਇਸ਼ ਕਰਨ ਵਾਲਾ, ਪ੍ਰਤਪਾਲਣਾ ਕਰਨ ਵਾਲਾ, ਇਹਦਾ ਵਿਨਾਸ਼ ਕਰਨ ਵਾਲਾ ਉਹ ਪਰਮਾਤਮਾ ਆਪ ਆ। ਉਹਨੇ ਕੋਈ ਆਪਣੇ ਮੰਤਰੀ ਨਹੀਂ ਰੱਖੇ, ਉਹਨੇ ਕੋਈ ਇਹੋ ਜਿਹਾ ਵਿਭਾਗ ਨਹੀਂ ਬਣਾਇਆ, ਕਿਸੇ ਨੂੰ ਮੁਖੀ ਨਹੀਂ ਬਣਾਇਆ। ਇਹਨੇ ਤਿੰਨੇ ਚਾਰੇ ਚੀਜ਼ਾਂ, ਤਿੰਨੇ ਚੀਜ਼ਾਂ ਜਿਹੜੀਆਂ ਉਹਨੇ ਪਰਮਾਤਮਾ ਨੇ ਆਪਣੇ ਹੱਥ ਦੇ ਵਿੱਚ ਰੱਖੀਆਂ ਹੋਈਆਂ ਨੇ। ਉਹ ਹੀ ਸੰਸਾਰ ਦੀ ਪੈਦਾਇਸ਼ ਕਰਨ ਵਾਲਾ, ਉਹ ਹੀ ਸੰਸਾਰ ਨੂੰ ਵਿਨਾਸ਼ ਖਤਮ ਕਰਨ ਵਾਲਾ, ਉਹ ਹੀ ਸੰਸਾਰ ਦੀ ਪ੍ਰਤਪਾਲਣਾ ਕਰਨ ਵਾਲਾ, ਉਹ ਜਿਹੜਾ ਪਰਮਾਤਮਾ ਆ, ਉਹ ਸਤਿਗੁਰ ਪ੍ਰਸਾਦ, ਉਹ ਸਤ ਚੇਤਨ ਆਨੰਦ ਆ, ਉਹ ਗੁਰ ਕਹਿ ਦਈਏ ਸਾਰਿਆਂ ਦਾ ਗੁਰੂ ਆ, ਜਾਂ ਕਹਿ ਦਿਓ ਕਿ ਉਹ ਸਤਿਗੁਰੂ ਦੀ ਕਿਰਪਾ ਦੇ ਨਾਲ ਪਰਮਾਤਮਾ ਪ੍ਰਾਪਤ ਹੁੰਦਾ ਆ। ਪ੍ਰਸ਼ਾਦ ਤੋਂ ਭਾਵ ਉਹ ਸਾਰਿਆਂ 'ਤੇ ਦਇਆ ਕਰਨ ਵਾਲਾ ਆ, ਸਾਰਿਆਂ 'ਤੇ ਕਿਰਪਾ ਕਰਨ ਵਾਲਾ ਆ। ਉਹ ਜਿਹੜਾ ਪਰਮਾਤਮਾ, ਉਹ ਗੁਰੂ ਦੀ ਬਖਸ਼ਿਸ਼ ਦੇ ਨਾਲ ਗੁਰਮੁਖ ਪਿਆਰਿਓ ਪ੍ਰਾਪਤ ਹੁੰਦਾ ਹੈ।
ਸਭ ਕਰਤਾ ਸਭ ਭੁਗਤਾ,
ਬੇਸ਼ੱਕ ਅਸੀਂ ਕੁਝ ਨਵੀਆਂ ਨਵੀਆਂ ਖੋਜਾਂ ਕੀਤੀਆਂ ਤੇ ਨਵੀਆਂ ਨਵੀਆਂ ਖੋਜਾਂ ਕਰਨ ਤੋਂ ਬਾਅਦ ਉਹਨਾਂ ਦੇ ਥੱਲੇ ਸਾਇੰਟਿਸਟਾਂ ਨੇ ਆਪਣੇ ਆਪਣੇ ਨਾਮ ਦੇ ਦਿੱਤੇ ਕਿ ਆਹ ਜਿਸ ਤਰ੍ਹਾਂ ਜਾਰਜ ਸਟੀਫਨ ਅਸੀਂ ਕਹਿ ਦਿੰਦੇ, ਇਹਨੇ ਗੱਡੀ ਦੀ ਖੋਜ ਕੀਤੀ, ਇਹਨੇ ਗੱਡੀ ਬਣਾਈ। ਪਰ ਅਸੀਂ ਬਿਜਲੀ ਦੇ ਕਰੰਟ ਤੋਂ ਲਈਏ ਇੱਕ ਉਦਾਹਰਣ ਗੁਰਮੁਖ ਪਿਆਰਿਓ, ਬਹੁਤ ਸਮਾਂ ਅਸੀਂ ਇਸ ਬਿਜਲੀ ਦੀ ਵਰਤੋਂ ਨਹੀਂ ਸਾਂ ਕਰਦੇ। ਅੱਜ ਤੋਂ 65-70 ਸਾਲ ਪਹਿਲਾਂ ਅਸੀਂ ਦੀਵੇ ਬਾਲ ਕੇ ਘਰਾਂ ਦੇ ਵਿੱਚ ਲਾਲਟੈਨਾਂ ਜਗਾ ਕੇ ਉਹਨਾਂ ਦੇ ਨਾਲ ਰੋਸ਼ਨੀ ਕਰਦੇ ਸਾਂ, ਪਰ ਕਰੰਟ ਉਦੋਂ ਵੀ ਸੀ, ਬਿਜਲੀ ਉਦੋਂ ਵੀ ਸੀ। ਕਿਸੇ ਗੁਰਮੁਖ ਪਿਆਰੇ ਨੇ ਖੋਜ ਕਰ ਲਈ, ਇਹਦੀ ਕਾਢ ਜਿਹੜੀ ਸੀ ਕੱਢ ਲਈ ਤੇ ਇਹ ਅਸੀਂ ਬਿਜਲੀ ਦੀ ਵਰਤੋਂ ਕਰ ਰਹੇ ਹਾਂ। ਜਦੋਂ ਅਸੀਂ ਬਿਜਲੀ ਦੀ ਵਰਤੋਂ ਨਾ ਕਰਾਂਗੇ, ਛੱਡ ਦੇਵਾਂਗੇ, ਖਤਮ ਹੀ ਹੋ ਜਾਏਗਾ ਇਹ ਬਿਜਲੀ, ਤਾਂ ਵੀ ਇਸ ਧਰਤੀ ਤੇ ਹੋਏਗੀ, ਇਹਨੂੰ ਪੈਦਾ ਕਰਨ ਦੇ ਤਾਂ ਵੀ ਲੱਛਣ ਗੁਣ ਰਹਿਣਗੇ। ਗੱਲ ਲੱਭਣ ਦੀ ਆ, ਜੋ ਪਰਮਾਤਮਾ ਨੇ ਪੈਦਾ ਕੀਤਾ ਆ ਅਸੀਂ ਸਿਰਫ ਉਹਨੂੰ ਲੱਭ ਲਿਆ ਆ, ਜੋ ਪਰਮਾਤਮਾ ਨੇ ਨਹੀਂ ਪੈਦਾ ਕੀਤਾ ਅਸੀਂ ਉਹਨੂੰ ਨਹੀਂ ਬਣਾ ਸਕੇ। ਪਤਾ ਨਹੀਂ ਕਦੋਂ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ, ਪਰਮਾਤਮਾ ਨੇ ਬਲੱਡ ਜਿਹੜਾ ਉਹ ਨਹੀਂ ਬਣਾਇਆ, ਅਜੇ ਤੱਕ ਸਾਡੀ ਖੋਜ ਦੇ ਵਿੱਚ ਨਹੀਂ ਆਇਆ। ਹੋ ਸਕਦਾ ਹੈ ਪਰਮਾਤਮਾ ਨੇ ਇਹ ਵੀ ਕੋਈ ਗੱਲ ਬਣਾਈ ਹੋਵੇ, ਪਰ ਅੱਜ ਤੱਕ ਸਾਡੀ ਇਹ ਖੋਜ ਜਿਹੜੀ ਆ, ਸਾਡੀ ਸਾਇੰਸ ਇੱਥੋਂ ਤੱਕ ਨਹੀਂ ਪਹੁੰਚ ਸਕੀ। ਕਿਸੇ ਮਨੁੱਖ ਨੂੰ ਜਦੋਂ ਵੀ ਕਿਤੇ ਬਲੱਡ ਦੀ, ਖੂਨ ਦੀ ਲੋੜ ਪੈਂਦੀ, ਅਸੀਂ ਦੂਸਰੇ ਦਾ ਕੱਢ ਕੇ ਉਹਨੂੰ ਲਾਉਂਦੇ ਹਾਂ। ਤੇ ਇਹਦੇ ਵਿੱਚ ਤੁਸੀਂ ਦੇਖ ਲਓ ਕਿੰਨੀ ਭਿੰਨਤਾ ਆ, ਪਰਮਾਤਮਾ ਨੇ ਪੈਦਾ ਕੀਤੀ, ਬਾਹਰ ਦਾ ਰੂਪ ਰੰਗ ਤੇ ਵੱਖਰਾ, ਇਹਦੇ ਵਿੱਚ ਤੇ ਭਿੰਨਤਾ ਹੈ ਹੀ ਹੈ ਆ। ਜਿਹੜਾ ਸਾਡੀਆਂ ਨਾੜਾਂ ਦੇ ਵਿੱਚ ਖੂਨ ਸਰਕਲ ਕਰ ਰਿਹਾ, ਇਹਦੇ ਵਿੱਚ ਵੀ ਪਰਮਾਤਮਾ ਨੇ ਕਈ ਪ੍ਰਕਾਰ ਦੀ ਭਿੰਨਤਾ ਰੱਖੀ ਹੋਈ ਹੈ। ਕਿਸੇ ਦੇ ਵਿੱਚ ਓ ਬਲੱਡ ਜਿਹੜਾ ਆ ਕੰਮ ਕਰ ਰਿਹਾ, ਕਿਸੇ ਦੇ ਵਿੱਚ ਬੀ ਪੋਜ਼ਿਟਿਵ, ਕਿਸੇ ਦੇ ਵਿੱਚ ਬੀ ਨੈਗੇਟਿਵ, ਕਿਸੇ ਦੇ ਵਿੱਚ ਏ ਪੋਜ਼ਿਟਿਵ, ਕਿਸੇ ਦੇ ਵਿੱਚ ਬੀ ਪੋਜ਼ਿਟਿਵ, ਏ ਪੋਜ਼ਿਟਿਵ, ਵੱਖ ਵੱਖ ਖੂਨ ਵੀ ਸਾਡੀਆਂ ਨਾੜਾਂ ਦੇ ਵਿੱਚ ਸਰਕਲ ਕਰ ਰਿਹਾ ਆ। ਤੇ ਜਿਸ ਬੰਦੇ ਦਾ ਖੂਨ ਇੱਕ ਦੂਜੇ ਦੇ ਨਾਲ ਮਿਲਦਾ ਆ ਤੇ ਜਦੋਂ ਉਹਨੂੰ ਲੋੜ ਪੈਂਦੀ ਉਹ ਖੂਨ ਕੱਢ ਕੇ ਅਸੀਂ ਉਹਨੂੰ ਲਾ ਦਿੰਦੇ, ਅੱਜ ਤੱਕ ਅਸੀਂ ਖੂਨ ਬਣਾ ਹੀ ਨਹੀਂ ਸਕੇ। ਪਰਮਾਤਮਾ ਨੇ, ਗੁਰੂ ਰਾਮਦਾਸ ਜੀ ਮਹਾਰਾਜ ਜੀ ਸਾਨੂੰ ਬਖਸ਼ਿਸ਼ ਕਰਕੇ ਸਮਝਾਉਂਦੇ ਨੇ, ਪੰਚ ਤੱਤ ਕਰ ਤੁਧ ਸ੍ਰੇਸ਼ਟ ਸਭ ਸਾਜੀ, ਕੋਈ ਸੇਵਾਂ ਕਰਿਓ ਜੇ ਕਿਸ ਕੀਤਾ ਹੋਵੇ। ਕਹਿੰਦੇ ਪਰਮਾਤਮਾ ਤੂੰ ਪੰਜਾਂ ਤੱਤਾਂ ਦੇ ਨਾਲ ਇਹ ਸ੍ਰਿਸ਼ਟੀ ਪੈਦਾ ਕੀਤੀ ਆ, ਜੇ ਕੋਈ ਕਹਿੰਦਾ ਨਾ ਕਿ ਮੈਂ ਕਰਤਾ ਆ, ਮੈਂ ਆਹ ਕੁਝ ਕੀਤਾ, ਤੇ ਫਿਰ ਸਤਿਗੁਰੂ ਜੀ ਕਹਿੰਦੇ ਉਹਨੂੰ ਆਖੋ ਸੇਵਾਂ ਤੱਤ ਬਣਾ ਕੇ ਵਿਖਾ, ਜੇ ਤੂੰ ਕੁਝ ਕਰਨ ਵਾਲਾ ਆ। ਤੇ ਗੁਰਮੁਖ ਪਿਆਰਿਓ, ਸਭ ਕੁਝ ਪਰਮਾਤਮਾ ਦਾ ਹੀ ਕੀਤਾ ਹੋਇਆ ਆ, ਸਤਿਗੁਰੂ ਜੀ ਕਹਿੰਦੇ ਉਹ ਕਰਤਾ ਆ, ਉਹ ਸਾਰਿਆਂ ਦੀ ਰਚਨਾ ਕਰਨ ਵਾਲਾ ਆ, ਕਰਨ ਵਾਲਾ ਆ, ਸਭ ਭੁਗਤਾ, ਸਾਰਿਆਂ ਦੇ ਵਿੱਚ ਆਪ ਹੀ ਉਹ ਬੈਠਾ ਹੋਇਆ ਆ ਤੇ ਪਦਾਰਥਾਂ ਨੂੰ ਉਹ ਭੋਗ ਰਹਿਆ ਹੈ।
ਰਹਾਉ
ਦਾ ਵਿਸ਼ਰਾਮ ਦੇ ਕੇ ਅੱਗੇ ਸਮਝਾਉਂਦੇ ਨੇ।
ਸੁਨ ਤੋ ਕਰਤਾ ਪੇਖਤ ਕਰਤਾ।
ਸੰਸਾਰ ਦੇ ਵਿੱਚ ਊਚ ਨੀਚ ਜਿਹੜੀ ਅਸੀਂ ਅੱਗੇ ਵੀ ਗੁਰਮੁਖ ਪਿਆਰਿਓ ਵਿਚਾਰ ਕੀਤੀ ਕਿ ਅਸੀਂ ਹਿੰਦੂ ਗ੍ਰੰਥਾਂ ਤੋਂ ਲਈ ਹੋਈ ਹੈ। ਸੁਣ ਤੋ ਕਰਤਾ, ਕੁਝ ਐਸੇ ਨੇ ਬਹੁਤ ਸਾਰੇ ਜਿਹੜੇ ਸਰੋਤੇ ਨੇ ਜਿਹੜੇ ਸੁਣਦੇ ਨੇ, ਕੁਝ ਐਸੇ ਨੇ ਜਿਹੜੇ ਜਿਹੜੇ ਕਹਿੰਦੇ ਜਿਹੜੇ ਉਪਦੇਸ਼ ਕਰਨ ਵਾਲੇ ਨੇ, ਤੇ ਉਪਦੇਸ਼ ਕਰਨ ਵਾਲੇ ਜਿਹੜੇ ਨੇ ਗੁਰਮੁਖ ਪਿਆਰਿਓ ਉਹ ਆਪਣੇ ਆਪ ਨੂੰ ਉੱਚੀਆਂ ਅਖਵਾਉਂਦੇ ਨੇ, ਜਿਹੜੇ ਸੁਣਨ ਵਾਲੇ ਨੇ ਉਹਨਾਂ ਨੂੰ ਉਹ ਨੀਵੇਂ ਸਮਝਦੇ ਨੇ, ਉਹਨਾਂ ਦੇ ਮਨ ਦੀ ਐਸੀ ਅਵਸਥਾ ਆ। ਪਰ ਸਤਿਗੁਰੂ ਜੀ ਸਾਨੂੰ ਖੁੱਲ੍ਹ ਕੇ ਸਮਝਾਉਂਦੇ ਨੇ ਕਿ ਸੁਣਨ ਵਾਲਾ ਵੀ ਪਰਮਾਤਮਾ ਆ, ਕਹਿਣ ਵਾਲਾ ਵੀ ਪਰਮਾਤਮਾ ਆ, ਕਹਿਣ ਵਾਲੇ ਦੇ ਵਿੱਚ ਵੀ ਉਹ ਹੀ ਪਰਮਾਤਮਾ ਕੰਮ ਕਰ ਰਿਹਾ ਆ, ਸੁਣਨ ਵਾਲਿਆਂ ਦੇ ਵਿੱਚ ਵੀ ਉਹ ਹੀ ਪਰਮਾਤਮਾ ਕੰਮ ਕਰ ਰਿਹਾ ਆ। ਤੁਹਾਡੇ ਸਾਰਿਆਂ ਦੇ ਵਿੱਚ ਬੈਠਿਆਂ ਹੋਇਆਂ ਦੇ ਵਿੱਚੋਂ ਬਹੁਤ ਸਾਰੇ ਮੇਰੇ ਨਾਲੋਂ ਸਿਆਣੇ ਹੋ ਸਕਦੇ ਨੇ। ਕੁਝ ਐਸੀਆਂ ਗੱਲਾਂ ਜਿਹੜੀਆਂ ਪਰਮਾਤਮਾ ਨੇ ਇਸ ਬ੍ਰਹਿਮੰਡ ਦੇ ਵਿੱਚ ਖਿਲਾਰੀਆਂ ਹੋਈਆਂ ਨੇ ਗੁਰਮੁਖ ਪਿਆਰੇ, ਉਹ ਮੇਰੀ ਸਮਝ ਦੇ ਵਿੱਚ ਆ ਗਈਆਂ ਨੇ ਤੇ ਮੈਂ ਆਪ ਸਭ ਸੰਗਤਾਂ ਦੇ ਨਾਲ ਸਾਂਝੀਆਂ ਕਰ ਰਿਹਾ ਆ। ਕੁਝ ਤੁਹਾਡੀ ਸਮਝ ਦੇ ਵਿੱਚ ਆ ਸਕਦੀਆਂ ਨੇ ਤੇ ਤੁਸੀਂ ਮੇਰੇ ਨਾਲ ਸਾਂਝੀਆਂ ਕਰ ਸਕਦੇ ਜੇ, ਆਪਣੇ ਘਰਦਿਆਂ ਨਾਲ ਸ਼ੇਅਰ ਕਰਦੇ ਜੇ, ਆਲੇ ਦੁਆਲੇ ਦੇ ਲੋਕਾਂ ਦੇ ਨਾਲ ਸਾਂਝੀਆਂ ਕਰਦੇ ਜੇ। ਪਰ ਹੈ ਸਾਰੇ ਇੱਕੋ ਹੀ ਅਵਸਥਾ ਵਾਲੇ, ਕੋਈ ਊਚ ਨੀ, ਕੋਈ ਨੀਚ ਨਹੀਂ, ਕੋਈ ਉੱਚਾ ਨੀ, ਕੋਈ ਨੀਵਾਂ ਨੀ। ਗੁਰਮੁਖ ਪਿਆਰਿਆ ਇਸ ਗੱਲ ਦਾ ਹੰਕਾਰ ਨਾ ਕਰੀ ਕਿ ਮੈਂ ਵਕਤਾ ਬੜਾ ਸੋਹਣਾ ਆ, ਮੈਂ ਕਥਾਵਾਚਕ ਚੰਗਾ, ਮੈਂ ਪ੍ਰਚਾਰਕ ਚੰਗਾ ਆ, ਇਹ ਅਨਪੜ੍ਹ ਲੋਕ ਨੇ ਇਹ ਸੁਣ ਰਹੇ ਨੇ, ਇਹਨਾਂ ਨਾਲੋਂ ਮੈਂ ਸ੍ਰੇਸ਼ਟ ਆ। ਨਹੀਂ, ਤੁਹਾਡੇ ਵਿੱਚ ਬੈਠਿਆਂ ਵਿੱਚ ਸਾਰਿਆਂ ਦੇ ਵਿੱਚ ਹੀ ਗੁਰੂ ਨਾਨਕ ਦੇ ਸ਼ਬਦ ਦਾ ਵਾਸਾ ਤੇ ਸਾਰਿਆਂ ਦੇ ਵਿੱਚ ਹੀ ਪਰਮਾਤਮਾ ਵਸ ਰਿਹਾ ਆ, ਮੇਰੇ ਵਿੱਚ ਵੀ ਵਸ ਰਿਹਾ ਆ, ਨਾਲ ਜਿਹੜੇ ਭਾਈ ਸਾਹਿਬ ਬੈਠੇ ਉਹਨਾਂ ਦੇ ਵਿੱਚ ਵੀ ਉਹੀ ਪਰਮਾਤਮਾ ਵਸ ਰਿਹਾ ਆ। ਤੇ ਇਸ ਤਰੀਕੇ ਦੇ ਨਾਲ ਸਤਿਗੁਰੂ ਜੀ ਕਹਿੰਦੇ ਸਾਰਿਆਂ ਦੇ ਵਿੱਚ ਬੈਠਾ ਹੋਇਆ ਪਰਮਾਤਮਾ ਸਾਰਿਆਂ ਨੂੰ ਸੁਣ ਰਿਹਾ ਹੈ ਤੇ ਪੇਖਤ ਕਰਤਾ। ਸਾਡੀ ਇਹ ਵੀ ਸੋਚ ਅਸੀਂ ਹਿੰਦੂ ਗ੍ਰੰਥਾਂ ਤੋਂ ਲਈ ਹੈ ਗੁਰਮੁਖ ਪਿਆਰਿਓ, ਕਿ ਪਰਮਾਤਮਾ ਸਾਨੂੰ ਨਹੀਂ ਦੇਖ ਰਿਹਾ, ਹੋਰਨਾਂ ਧਰਮਾਂ ਤੋਂ ਲਈ ਹੋਈ ਆ। ਪਰ ਸਿੱਖ ਧਰਮ ਦੀ ਇੱਕ ਇਹ ਵੀ ਵਿਲੱਖਣਤਾ, ਜੇ ਸਤਿਗੁਰਾਂ ਨੇ ਸਾਨੂੰ ਉਪਦੇਸ਼ ਦਿੱਤਾ ਕਿ ਪਰਮਾਤਮਾ ਤੋਂ ਜਿੱਥੇ ਮਰਜ਼ੀ ਚਲਿਆ ਜਾ ਤੈਨੂੰ ਵੇਖ ਰਿਹਾ ਏ, ਭਾਵੇਂ ਧਰਤੀ ਦੇ ਵਿੱਚ ਭੋਰਾ ਪੁੱਟ ਕੇ ਬਹਿ ਜਾ, ਉੱਥੇ ਬੈਠ ਕੇ ਮੰਦ ਕਰਮ ਕਰ ਲਾ, ਉਹ ਵੀ ਪਰਮਾਤਮਾ ਨੂੰ ਪਤਾ ਤੂੰ ਕੀ ਕਰ ਰਿਹਾ ਆ, ਉਹ ਵੇਖ ਰਿਹਾ ਆ। ਸਾਡੀ ਹਾਲਤ ਇਹ ਆ, ਪੇਖਤ ਸੁਣਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਰੇ, ਪੇਖਤ ਸੁਣਤ ਸਦਾ ਸੰਗ ਹਰੇ। ਉਹ ਪਰਮਾਤਮਾ ਜਿਹੜਾ ਆ ਸਦਾ ਹੀ ਵੇਖ ਰਿਹਾ ਆ, ਸਦਾ ਹੀ ਸਾਡੇ ਅੰਗ ਸੰਗ ਆ। ਤੇ ਗੁਰਮੁਖ ਪਿਆਰਿਓ, ਅਸੀਂ ਨਾ ਉਹਦੇ ਤੋਂ ਲੁਕ ਲੁਕ ਕੇ ਪਾਪ ਕਰਦੇ ਹਾਂ ਜਾਂ ਕਹਿ ਦਿੰਦੇ ਹਾਂ। ਕੁਝ ਅੰਮ੍ਰਿਤਧਾਰੀ ਗੁਰਮੁਖ ਪਿਆਰਾ ਹੋਵੇ ਨਾ, ਉਹਦੇ ਰਿਸ਼ਤੇਦਾਰ ਇਹੋ ਜਿਹੜੇ ਸ਼ਰਾਬੀ ਕਬਾਬੀ ਹੁੰਦੇ, ਕਈ ਵਾਰ ਉਹਨੂੰ ਕਹਿ ਦਿੰਦੇ ਛੱਡ ਇੱਥੇ ਕਿਹੜਾ ਤੈਨੂੰ ਕੋਈ ਵੇਖ ਰਿਹਾ ਆ। ਪਰ ਸਾਰੀਆਂ ਜਗ੍ਹਾ ਤੇ ਪਰਮਾਤਮਾ ਸਾਰਿਆਂ ਨੂੰ ਦੇਖ ਰਿਹਾ ਆ। ਤੇ ਆਮ ਤੁਸੀਂ ਸਾਖੀ ਬੜੀ ਵਾਰ ਸੁਣੀ ਹੋਏਗੀ ਕਿ ਇੱਕ ਮਹਾਂਪੁਰਖ ਨੇ ਆਪਣੇ ਚੇਲਿਆਂ ਦੇ ਵਿੱਚੋਂ ਕਿਹੜਾ ਸਿਆਣਾ ਆ ਪਰਖ ਕਰਨ ਵਾਸਤੇ ਕਿਸੇ ਨੂੰ ਦੋ ਕਬੂਤਰ ਦੋਵਾਂ ਚੇਲਿਆਂ ਨੂੰ ਦੇ ਦਿੱਤੇ, ਕਹਿ ਦਿੱਤੇ ਜਾਓ ਉੱਥੇ ਮਾਰ ਕੇ ਲਿਆਓ ਜਿੱਥੇ ਕੋਈ ਵੇਖ ਨਾ ਰਿਹਾ ਹੋਵੇ। ਇੱਕ ਚੇਲਾ ਗਿਆ, ਉਹਨੇ ਖੋਲੇ ਦੇ ਵਿੱਚ ਜਾ ਕੇ ਜਦੋਂ ਆਲੇ ਦੁਆਲੇ ਕੋਈ ਨਹੀਂ ਸੀ ਦੇਖ ਰਿਹਾ, ਕਬੂਤਰ ਦੀ ਧੌਣ ਮੜਾਈ ਮਰੋੜੀ ਤੇ ਲਿਆ ਕੇ ਆਪਣੇ ਮਹਾਂਪੁਰਸ਼ ਗੁਰੂ ਦੇ ਚਰਨਾਂ ਦੇ ਵਿੱਚ ਰੱਖ ਦਿੱਤਾ ਵੀ ਲਓ ਮਹਾਂਪੁਰਖੋ ਮੈਨੂੰ ਕਿਸੇ ਨੇ ਨਹੀਂ ਦੇਖਿਆ। ਦੂਸਰਾ ਵਾਪਸ ਆਇਆ ਤੇ ਉਹ ਆਣ ਕੇ ਕਬੂਤਰ ਨੂੰ ਜੰਦਿਆਂ ਹੀ ਲੈ ਆਇਆ ਤੇ ਕਹਿਣ ਲੱਗਾ ਮਹਾਂਪੁਰਸ਼ੋ ਐਸੀ ਕੋਈ ਜਗ੍ਹਾ ਨਹੀਂ ਜਿੱਥੇ ਪਰਮਾਤਮਾ ਦੇਖ ਨਾ ਰਿਹਾ ਹੋਵੇ। ਜਿਹੜਾ ਲਾਗੇ ਬੈਠਾ ਸੀ ਉਹ ਕਹਿਣ ਲੱਗਾ ਕਿੱਡਾ ਬੇਵਕੂਫ ਹੀ, ਇਹਨੂੰ ਸਮਝ ਹੀ ਨਹੀਂ ਆਈ ਮੈਨੂੰ ਕਿਹੜਾ ਕਿਸੇ ਨੇ ਦੇਖਿਆ ਆ। ਮਹਾਂਪੁਰਸ਼ ਕਹਿਣ ਲੱਗੇ ਤੇਰੀ ਗੱਲ ਸਮਝ ਨਹੀਂ ਆਈ। ਕਹਿਣ ਲੱਗਾ ਜੀ ਕੋਈ ਐਸੀ ਜਗ੍ਹਾ ਖਾਲੀ ਨਹੀਂ ਜਿੱਥੇ ਕੋਈ ਦੇਖ ਨਾ ਰਿਹਾ ਹੋਵੇ, ਮੈਂ ਜਿੱਥੇ ਜਾ ਕੇ ਉਜਾੜ ਦੇ ਵਿੱਚ ਜਾ ਕੇ ਉਹਨੂੰ ਮਾਰਨ ਲੱਗਾ ਤੇ ਉਸ ਵੇਲੇ ਕਬੂਤਰ ਹੀ ਮੈਨੂੰ ਦੇਖ ਰਿਹਾ ਸੀ, ਮੈਂ ਹਨੇਰੇ ਦੇ ਵਿੱਚ ਚਲਿਆ ਗਿਆ ਤੇ ਉੱਥੇ ਜਾ ਕੇ ਇਹਨੂੰ ਮਾਰਨ ਲੱਗਾ, ਜਦੋਂ ਮਰੋੜਨ ਲੱਗਾ ਧੌਣ ਮੈਨੂੰ ਉਦੋਂ ਸਮਝ ਆਈ ਕਿ ਪਰਮਾਤਮਾ ਤੇ ਮੈਨੂੰ ਦੇਖ ਹੀ ਰਿਹਾ ਆ। ਇਸ ਤਰੀਕੇ ਦੇ ਨਾਲ ਪਰਮਾਤਮਾ ਸਾਨੂੰ ਹਰ ਜਗ੍ਹਾ ਦੇ ਉੱਤੇ, ਹਰ ਥਾਂ ਦੇ ਉੱਤੇ, ਹਰ ਵੇਲੇ ਸਾਡੇ ਅੰਗ ਸੰਗਿਆ ਤੇ ਸਾਨੂੰ ਵੇਖ ਰਿਹਾ ਹੈ।
ਅਦ੍ਰਿਸ਼ਟੋ ਕਰਤਾ, ਅਦ੍ਰਿਸ਼ਟੋ ਕਰਤਾ,
ਅਦ੍ਰਿਸ਼ਟੋ ਕਰਤਾ। ਜੋ ਸਾਨੂੰ ਨਹੀਂ ਨਜ਼ਰ ਆ ਰਿਹਾ ਉੱਥੇ ਵੀ ਪਰਮਾਤਮਾ, ਇੱਥੋਂ ਹੁਣ ਸਾਨੂੰ ਛਾੜਾ ਤੇ ਨਜ਼ਰ ਆ ਨਹੀਂ ਰਿਹਾ, ਜਲੰਧਰ ਨਜ਼ਰ ਆ ਨਹੀਂ ਰਿਹਾ, ਕਨੇਡਾ ਨਜ਼ਰ ਨਹੀਂ ਆ ਰਿਹਾ, ਇੰਗਲੈਂਡ ਨਜ਼ਰ ਨਹੀਂ ਆ ਰਿਹਾ, ਸਾਨੂੰ ਇੱਥੇ ਬੈਠਿਆ ਸਾਡਾ ਘਰ ਵੀ ਨਜ਼ਰ ਨਹੀਂ ਆ ਰਿਹਾ, ਜੋ ਕੁਝ ਨਹੀਂ ਨਜ਼ਰ ਆ ਰਿਹਾ ਉੱਥੇ ਵੀ ਪਰਮਾਤਮਾ ਦਾ ਵਾਸਾ। ਕਿਤੇ ਇਹ ਨਾ ਸਮਝ ਲਓ ਕਿ ਪਰਮਾਤਮਾ ਸਿਰਫ ਗੁਰਦੁਆਰੇ ਦੇ ਵਿੱਚ, ਸਿਰਫ ਮੰਦਰਾਂ ਦੇ ਵਿੱਚ, ਸਿਰਫ ਮਸਜਿਦ ਦੇ ਵਿੱਚ, ਸਿਰਫ ਗਿਰਜੇ ਘਰਾਂ ਦੇ ਵਿੱਚ, ਐਸੀ ਗੱਲ ਨਹੀਂ ਹੈ। ਕਬੀਰ ਸਾਹਿਬ ਨੇ ਉਪਦੇਸ਼ ਦੇ ਦਿੱਤਾ ਹੈ, ਉਹ ਕਹਿੰਦੇ ਅੱਲੋ ਅਵਰ ਮਸੀਤ ਬਸਤ ਹੈ, ਅੱਲੋ ਏਕ ਮਸੀਤ ਬਸਤ ਹੈ, ਅਵਰ ਮੁਲਕ ਕਿਸ ਕੇਰਾ, ਹਿੰਦੂ ਮੂਰਤ ਨਾਮ ਨਿਵਾਸੀ ਦੋਹੋਂ ਮੈਂ ਤੱਤ ਨਾ ਹੇਰਾ। ਕਬੀਰ ਸਾਹਿਬ ਨੇ ਤੇ ਮੁਸਲਮਾਨ ਵੀਰ ਜਿਹੜਾ ਨਮਾਜ਼ ਪੜ੍ਹ ਰਿਹਾ ਸੀ ਉਹਨੂੰ ਵੀ ਉਪਦੇਸ਼ ਦਿੱਤਾ, ਕਹਿਣ ਲੱਗੇ ਕਬੀਰ ਮੁੱਲਾ ਮਨਾਰੇ ਕਿਆ ਚੜ੍ਹੇ ਸਾਈ ਨਾ ਬਹਿਰਾ ਹੋਏ। ਕਹਿਣ ਲੱਗੇ ਤੂੰ ਉੱਚੀ ਸਾਰੀ ਚੜ੍ਹ ਕੇ ਬੜੀ ਉੱਚੀ ਉੱਚੀ ਬਾਂਗ ਦੇ ਰਿਹਾ ਆ, ਆਲੇ ਦੁਆਲੇ ਵਾਲੇ ਘਰਾਂ ਨੂੰ ਦਿਖਾ ਰਿਹਾ ਕਿ ਮੈਂ ਬੜਾ 5 ਵਕਤ ਦਾ ਨਮਾਜ਼ੀ ਆ। ਕਹਿੰਦੇ ਪਰਮਾਤਮਾ ਬੋਲਾ ਤੇ ਨਹੀਂ ਆ, ਤੂੰ ਪਰਮਾਤਮਾ ਨੂੰ ਬੋਲਾ ਸਮਝਦਾ ਆ, ਜਦਕਿ ਉਹਨੇ ਸਾਰਿਆਂ ਨੂੰ ਕੰਨ ਲਾਏ ਹੋਏ ਨੇ ਤੇ ਸਾਰਿਆਂ ਦੇ ਵਿੱਚ ਬੈਠਾ ਹੋਇਆ, ਸਾਰਿਆਂ ਨੂੰ ਸੁਣ ਰਿਹਾ ਆ, ਸਾਈ ਨਾ ਬਹਿਰਾ ਹੋਏ। ਪਰਮਾਤਮਾ ਜਿਹੜਾ ਆ ਉਹ ਬੋਲਾ ਨਹੀਂ ਆ, ਐਵੇਂ ਉੱਚੀ ਉੱਚੀ ਬਾਂਗਾਂ ਦੇ ਕੇ ਤੇ ਲੋਕਾਂ ਨੂੰ ਨਾ ਸੁਣਾ, ਇਹ ਤੂੰ ਲੋਕਾਂ ਨੂੰ ਸੁਣਾ ਰਿਹਾ ਕਿ ਮੈਂ 5 ਵਕਤ ਦਾ ਨਮਾਜ਼ੀ ਹਾਂ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਇਹ ਸਮਝਾਉਂਦੇ ਨੇ ਜਿਹੜੀਆਂ ਜਗ੍ਹਾ ਸਾਨੂੰ ਨਜ਼ਰ ਨਹੀਂ ਇੱਥੇ ਆ ਰਹੀਆਂ ਬੈਠਿਆਂ ਹੋਇਆਂ, ਉਹਨਾਂ ਜਗ੍ਹਾ ਤੇ ਵੀ ਪਰਮਾਤਮਾ ਹੈ। ਕੋਈ ਗਲਤ ਗੱਲਾਂ ਨਾ ਸਮਝ ਲਓ, ਅਸੀਂ ਮੜੀਆਂ ਦੇ ਵਿੱਚ ਨਾ ਸਮਝ ਲਈਏ ਕਿ ਪਰਮਾਤਮਾ ਨਹੀਂ ਹੋਏਗਾ, ਮੜੀਆਂ 'ਚ ਵੀ ਪਰਮਾਤਮਾ ਆ, ਅਸੀਂ ਡਰਦੇ ਹਾਂ ਉੱਥੇ ਜਾਂਦੇ ਹਾਂ, ਕਹਿੰਦੇ ਭੂਤਾਂ ਪ੍ਰੇਤਾਂ ਦਾ ਵਾਸਾ ਹੋਏਗਾ, ਪਰ ਪਰਮਾਤਮਾ ਦਾ ਉੱਥੇ ਵੀ ਵਾਸਾ। ਅਸੀਂ ਜਲ ਦੇ ਵਿੱਚ ਡਰਦੇ ਹਾਂ ਕਿ ਜਲ ਦੇ ਵਿੱਚ ਸ਼ਾਇਦ ਪਰਮਾਤਮਾ ਡੁੱਬ ਨਾ ਜਾਵੇ, ਉਹ ਪਾਣੀ ਦੇ ਵਿੱਚ ਵੀ ਵੱਸਦਾ ਆ। ਅਸੀਂ ਕਹਿੰਦੇ ਉੱਤੇ ਨਾ ਹੋਏਗਾ, ਪਰਮਾਤਮਾ ਉੱਤੇ ਹੀ ਵੱਸਦਾ ਹੈ, ਉੱਤੋਂ ਡਿੱਗਣ ਦਾ ਵੀ ਖਤਰਾ ਆ, ਡਿੱਗ ਪਵੇਗਾ, ਪਰ ਪਰਮਾਤਮਾ ਉੱਤੇ ਵੀ ਵੱਸਦਾ ਆ, ਪਰਮਾਤਮਾ ਇੱਥੇ ਵੀ ਵੱਸਦਾ, ਹਰ ਜਗ੍ਹਾ ਤੇ ਹੀ ਪਰਮਾਤਮਾ ਵੱਸਦਾ ਆ। ਤੇ ਦ੍ਰਿਸ਼ਟੋ ਕਰਤਾ, ਜੋ ਸਾਨੂੰ ਨਜ਼ਰ ਆ ਰਿਹਾ ਆ, ਜਿਹੜੀਆਂ ਬਿਲਡਿੰਗਾਂ ਨਜ਼ਰ ਆ ਰਹੀਆਂ, ਜਿਹੜੀ ਬਨਸਪਤ ਨਜ਼ਰ ਆ ਰਹੀ, ਜਿਹੜੇ ਜੀਵ ਜੰਤੂ ਨਜ਼ਰ ਆ ਰਿਹਾ, ਜੋ ਕੁਝ ਵੀ ਸਾਨੂੰ ਦਿਸ ਰਿਹਾ ਆ, ਇਹ ਵੀ ਕਰਤਾ ਉਹ ਪਰਮਾਤਮਾ ਦਾ ਹੀ ਸਾਰਾ ਰੂਪ ਹੈ।
ਉਪਤ ਕਰਤਾ ਪਰਲੋ ਕਰਤਾ।
ਭਾਈ ਇੱਥੇ ਸਤਿਗੁਰਾਂ ਨੇ ਸਾਨੂੰ ਫੇਰ ਸਪਸ਼ਟ ਕੀਤਾ ਕਿ ਉਤਪਤੀ ਕਰਨ ਵਾਲਾ ਬ੍ਰਹਮਾ ਨਹੀਂ ਆ, ਉਤਪਤੀ ਕਰਨ ਵਾਲਾ ਕਰਤਾ ਆ। ਤੇ ਮੌਤ ਤੋਂ ਅਸੀਂ ਬਹੁਤ ਡਰਦੇ ਹਾਂ, ਸ਼ਾਇਦ ਹਿੰਦੁਸਤਾਨ ਦੇ ਵਿੱਚ ਇਸੇ ਕਰਕੇ ਸ਼ਿਵਜੀ ਦੇ ਜਿਹੜੇ ਮੰਦਰ ਬਹੁਤ ਜ਼ਿਆਦਾ ਨੇ, ਮੌਤ ਦਾ ਡਰ ਕਰਕੇ ਕਿ ਉਹ ਮੌਤ ਦਾ ਫਰਿਸ਼ਤਾ ਆ, ਸਾਡੇ ਘਰ ਮੌਤ ਬਣ ਕੇ ਆਵੇਗਾ, ਡਰਦੇ ਹੋਏ ਬਹੁਤ ਜ਼ਿਆਦਾ ਸ਼ਿਵਜੀ ਦੀ ਅਸੀਂ ਪਾਲਣਾ ਕਰਦੇ। ਉਸ ਤੋਂ ਬਾਅਦ ਵਿਸ਼ਨੂੰ ਦੇ ਮੰਦਰ ਹਿੰਦੁਸਤਾਨ ਦੇ ਵਿੱਚ ਬਹੁਤ ਸਾਰੇ ਮਿਲਦੇ, ਕਿਉਂਕਿ ਸਾਨੂੰ ਆਦੀ ਪ੍ਰਤਪਾਲਣਾ ਦਾ ਡਰ ਆ ਕਿ ਸਾਨੂੰ ਪਾਲ ਕੌਣ ਰਿਹਾ ਆ। ਬ੍ਰਹਮਾ ਦੇ ਮੰਦਰ ਜਿਹੜੇ ਬਹੁਤ ਘੱਟ ਮਿਲਣਗੇ, ਕਿਉਂਕਿ ਜੰਮਣ ਦਾ ਕਿਸੇ ਨੂੰ ਡਰ ਹੀ ਨਹੀਂ, ਜਿਹਨੇ ਚ ਪੈਦਾ ਉਹਨਾਂ ਨੇ ਹੋ ਹੀ ਜਾਣਾ ਆ। ਤਾਂ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਪਰਲੋ ਕਰਨ ਵਾਲਾ, ਖਤਮ ਕਰਨ ਵਾਲਾ ਵੀ ਪਰਮਾਤਮਾ ਆ, ਕਿਸੇ ਉੱਤੇ ਇਲਜ਼ਾਮ ਨਾ ਦੇਈ। ਹਾਂ ਇੱਕ ਸਿਧਾਂਤ ਨੂੰ ਹੋਰ ਵੀ ਵਿਚਾਰ ਕਰ ਲਈਏ, ਮੌਤ ਤੋਂ ਇਹ ਜਿਹੜੀ ਗੱਲ ਆ ਵੀ ਪਰਲੋ ਕਰਨ ਵਾਲਾ ਵੀ ਪਰਮਾਤਮਾ ਆ, ਕਿਤੇ ਸਾਡੇ ਦਿਲ ਦਿਮਾਗ ਦੇ ਵਿੱਚ ਇਹ ਵੀ ਗੱਲ ਆ ਸਕਦੀ ਕਿ ਜੇ ਮਾਰਨ ਵਾਲਾ ਪਰਮਾਤਮਾ ਹੀ ਆ ਤੇ ਫਿਰ ਕਚਹਿਰੀਆਂ ਕਦੇ ਲਈ ਬਣਾਈਆਂ ਹੋਈਆਂ ਨੇ, ਫਾਂਸੀ ਦੀ ਸਜ਼ਾ ਕਹਿੰਦੇ ਵਾਸਤੇ 20 ਕੈਦ ਕਰਨ ਵਾਸਤੇ ਕੀ ਗੱਲ ਹੋਈ, ਜੇ ਸਭ ਕੁਝ ਕਰਨ ਵਾਲਾ ਹੀ ਪਰਮਾਤਮਾ ਆ ਤੇ ਜੇ ਮੌਤ ਹੀ ਪਰਮਾਤਮਾ ਦੇ ਹੱਥ ਵਸਿਆ ਗੁਰਮੁਖ ਪਿਆਰੇ ਹੋ, ਤੇ ਫਿਰ ਅਸੀਂ ਝੂਠੀਆਂ ਗਵਾਹੀਆਂ ਵੀ ਕਿਉਂ ਦਈਏ, ਐਡੇ ਐਡੇ ਮਹਿੰਗੇ ਮਹਿੰਗੇ ਵਕੀਲ ਵੀ ਕਿਉਂ ਕਰੀਏ, ਅਸੀਂ ਮੰਨ ਲਈਏ ਕਿ ਪਰਮਾਤਮਾ ਖਤਮ ਕਰਨ ਵਾਲਾ ਆ। ਨਹੀਂ, ਇਹ ਇੱਕ ਵਿਖਰਾ ਵਿਸ਼ਾ ਆ ਗੁਰਮੁਖ ਪਿਆਰੇ ਹੋ, ਵਿਚਾਰਨ ਕਰਨ ਵਾਲਾ। ਇਹ ਸਤਿਗੁਰਾਂ ਨੇ ਸਾਨੂੰ ਸਿਰਫ ਤੇ ਸਿਰਫ ਇਹ ਸਿਧਾਂਤ ਦੇ ਵਿੱਚ ਇਹ ਸਮਝਾਇਆ ਆ ਕਿ ਤੂੰ ਡਰਦਾ ਆ ਮੌਤ ਤੋਂ, ਪਰ ਮਰਨਾ ਤੈਨੂੰ ਇੱਕ ਦਿਨ ਜ਼ਰੂਰ ਪੈਣਾ ਹੈ ਗੁਰਮੁਖ ਪਿਆਰਿਆ। ਅੱਛਾ, ਗੁਰਬਾਣੀ ਦੇ ਵਿੱਚ ਗੁਰਮੁਖ ਪਿਆਰਿਓ ਕਈ ਵਾਰ ਅਸੀਂ ਅੱਖਰੀ ਅਰਥਾਂ ਨੂੰ ਵੇਖ ਕੇ ਤੇ ਉਹਦੇ ਅਰਥ ਕਰ ਦਿੰਦੇ ਹਾਂ, ਜਦਕਿ ਉਹਦੇ ਪਿੱਛੇ ਕੁਝ ਹੋਰ ਉਪਦੇਸ਼ ਹੁੰਦਾ। ਅਸੀਂ ਕਹਿ ਦਿੰਦੇ ਸਤਿਗੁਰ ਮੇਰਾ ਮਾਰ ਜੀ ਵਾਲੇ, ਤੇ ਅਸੀਂ ਕਹਿ ਦਿੰਦੇ ਹਾਂ ਸਤਿਗੁਰਾਂ ਨੇ ਕਈਆਂ ਮੁਰਦਿਆਂ ਨੂੰ ਜਿੰਦਾ ਵੀ ਕੀਤਾ, ਪਰ ਕਿੰਨਾ ਕੁ ਚਿਰ ਵਾਸਤੇ ਜਿੰਦਾ ਕੀਤਾ, ਕੋਈ ਹੱਦ ਤੇ ਨਹੀਂ ਨਾ, ਮਰ ਤੇ ਫਿਰ ਵੀ ਉਹ ਗਏ ਜਿਹਨਾਂ ਨੂੰ ਜਿੰਦਿਆਂ ਕੀਤਾ। ਸਤਿਗੁਰਾਂ ਨੇ ਤਾਂ ਸਾਨੂੰ ਆਤਮਕ ਤੌਰ ਤੇ ਜਿੰਦਾ ਕੀਤਾ ਆ, ਸੋ ਮੂਆ ਜਿਸ ਮਨੋਂ ਵਿਸਾਰੇ, ਜਿਹਨੇ ਮਨੋਂ ਵਿਸਾਰ ਦਿੱਤਾ ਹੋਇਆ ਸੀ ਉਹ ਮੁਰਦਾ ਸੀ, ਤੇ ਸਤਿਗੁਰਾਂ ਨੇ ਕਿਰਪਾ ਕੀਤੀ ਤੇ ਸੋ ਜੀਵਿਆ ਜਿਸ ਮਨ ਵਸਿਆ ਸੋਏ, ਉਹ ਜਿੰਦਾ ਹੋ ਗਿਆ। ਜਿਹੜੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਵਾਸਾ ਹੋ ਗਿਆ, ਸਤਿਗੁਰਾਂ ਨੇ ਇਸ ਜ਼ਿੰਦਗੀ ਤੇ ਇਸ ਮੌਤ ਦੀ ਗੱਲ ਕੀਤੀ ਹੈ। ਸਾਰੀ ਗੁਰਬਾਣੀ ਸਾਨੂੰ ਗੁਰਮੁਖ ਪਿਆਰਿਓ ਭਾਣੇ ਦੇ ਵਿੱਚ ਰਹਿਣ ਦੀ ਜਾਚ ਸਿਖਾਉਂਦੀ ਆ। ਤੇ ਜੇ ਅਸੀਂ ਕਹਿ ਦਈਏ ਸਤਿਗੁਰੂ ਮੁਰਦਿਆਂ ਨੂੰ ਜਿੰਦਿਆ ਕਰ ਦਿੰਦੇ ਸਨ ਸਰੀਰਕ ਤੌਰ ਤੇ, ਤੇ ਫਿਰ ਭਾਣੇ ਦੇ ਵਿੱਚੋਂ ਦੇ ਸਤਿਗੁਰੂ ਜੀ ਆਪ ਹੀ ਬਾਹਰ ਹੋ ਗਏ, ਤੇ ਸਾਨੂੰ ਕਿਸ ਤਰ੍ਹਾਂ ਕਹਿਣਗੇ ਭਾਣੇ ਦੇ ਵਿੱਚ ਰਹੋ? ਇਹ ਭਾਣੇ ਦੇ ਵਿੱਚੋਂ ਬਾਹਰ ਨਿਕਲਣ ਵਾਲੀ ਗੱਲ ਨਹੀਂ, ਕਿਉਂਕਿ ਪਰਮਾਤਮਾ ਨੇ ਹੀ ਮੌਤ ਬਣਾਈ ਆ ਤੇ ਪਰਮਾਤਮਾ ਨੇ ਹੀ ਜੀਵਨ ਬਣਾਇਆ ਆ, ਜਨਮ ਬਣਾਇਆ ਆ। ਤੇ ਜੇ ਸਤਿਗੁਰੂ ਜੀ ਪਰਮਾਤਮਾ ਦੇ ਭਾਣੇ ਦੇ ਵਿੱਚ ਹੀ ਆਪਣੀ ਗੱਲ ਨੂੰ ਮਨਾਉਣਾ ਤੁਰ ਪਏ ਤੇ ਫਿਰ ਭਾਣੇ ਵਾਲੀ ਤੇ ਗੱਲ ਹੀ ਕੋਈ ਨਾ ਹੋਈ। ਭਾਈ ਭਿਖਾਰੀ ਨੇ ਵੀ ਇਹੋ ਗੱਲ ਦੱਸੀ ਸੀ ਕਿ ਜੇ ਮੈਂ ਗੁਰਮੁਖ ਪਿਆਰਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕਹਿ ਕੇ ਆਪਣੇ ਪੁੱਤਰ ਦੀ ਆਪਣੀ ਜ਼ਿੰਦਗੀ ਵਧਾ ਵੀ ਲੈਂਦਾ ਤੇ ਕਿੰਨਾ ਕੁ ਚਿਰ ਵਧਾ ਲੈਂਦਾ? 10 ਸਾਲ, 20 ਸਾਲ, 50 ਸਾਲ, 100 ਸਾਲ, 200 ਸਾਲ ਮਰਨਾ ਤੇ ਨੇ ਫਿਰ ਪੈਣਾ ਸੀ। ਸਾਡੀ ਗੁਰਮਤ ਦਾ ਜਿਹੜਾ ਸਿਧਾਂਤ ਆ ਨਾ, ਨੀਂਹ ਪੱਥਰ ਰੱਖਿਆ ਹੀ ਇਸੇ ਗੱਲ ਤੇ ਆ ਕਿ ਪਹਿਲਾਂ ਮਰਨ ਕਬੂਲ, ਪਹਿਲਾਂ ਮੌਤ ਨੂੰ ਕਬੂਲ ਕਰ, ਜੀਵਨ ਕੀ ਛੱਡ ਆਸ, ਇਹ ਲਾਲਸਾ ਛੱਡ ਦੇ ਕਿ ਮੈਂ ਸਦੀਵੀ ਤੌਰ ਤੇ ਜਿੰਦਾ ਰਹਾਂ। ਤੇ ਸਤਿਗੁਰਾਂ ਨੇ ਕਹਿ ਦਿੱਤਾ, ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੇਰੀ ਆਓ, ਸਿਰ ਪਹਿਲਾਂ ਹੀ ਆਪਣੀ ਤਲੀ ਤੇ ਰੱਖ ਕੇ ਮੇਰੇ ਕੋਲ ਆ ਜੇ, ਮੇਰੇ ਨਾਲ ਸਾਂਝ ਪਾਉਣੀ ਆ। ਤੇ ਇਹ ਸਿਧਾਂਤ ਸਤਿਗੁਰਾਂ ਨੇ ਇਸ ਸ਼ਬਦ ਦੇ ਵਿੱਚ ਸਾਨੂੰ ਦਿੱਤਾ ਆ ਗੁਰਮੁਖ ਪਿਆਰਿਓ, ਕਿ ਪਰਮਾਤਮਾ ਹੀ ਖਤਮ ਕਰਨ ਵਾਲਾ ਆ, ਪਰਮਾਤਮਾ ਹੀ ਪੈਦਾ ਕਰਨ ਵਾਲਾ ਹੈ।
ਵਿਆਪਤ ਕਰਤਾ ਅਲਪ ਤੋ ਕਰਤਾ,
ਸਾਰਿਆਂ ਦੇ ਵਿੱਚ ਜਿਹੜਾ ਵਸ ਰਿਹਾ ਆ ਉਹ ਵੀ ਪਰਮਾਤਮਾ, ਅਲਿਪ ਤੋ ਕਰਤਾ, ਨਿਰਲੇਪ ਹੋ ਕੇ ਮਾਇਆ ਤੋਂ ਰਹਿਤ ਹੋ ਕੇ ਜਿਹੜਾ ਬੈਠਾ ਹੋਇਆ ਆ ਉਹ ਵੀ ਪਰਮਾਤਮਾ, ਸਾਡੇ ਸਾਰਿਆਂ ਦੇ ਵਿੱਚ ਵਸਦਾ ਹੋਇਆ, ਪਦਾਰਥਾਂ ਦੇ ਨਾਲ ਜੁੜਿਆ ਹੋਇਆ, ਪਦਾਰਥਾਂ ਨੂੰ ਭੋਗ ਰਿਹਾ ਜਿਹੜਾ ਉਹ ਵੀ ਪਰਮਾਤਮਾ, ਤੇ ਇਹਨਾਂ ਪਦਾਰਥਾਂ ਨੂੰ ਬਣਾਉਣ ਵਾਲਾ ਵੀ ਜਿਹੜਾ ਉਹ ਪਰਮਾਤਮਾ, ਤੇ ਇਹਨਾਂ ਮਾਇਆ ਤੋਂ, ਇਹਨਾਂ ਪਦਾਰਥਾਂ ਤੋਂ ਰਹਿਤ ਹੋ ਕੇ ਜਿਹੜਾ ਸਾਰੇ ਹੀ ਬੈਠਾ ਵੇਖੇ ਵੱਖ ਤਮਾਸ਼ਾ, ਬੈਠਾ ਵੇਖੇ ਵੱਖ ਇਕਾਈ, ਜਾਂ ਜਿਹੜਾ ਬੈਠ ਕੇ ਇਕੱਲਿਆਂ ਤੇ ਸਾਰੇ ਜਗਤ ਦੇ ਚੋਜ ਤਮਾਸ਼ੇ ਨੂੰ ਦੇਖ ਰਿਹਾ ਆ, ਬੈਠਾ ਵੇਖੇ ਵੱਖ ਅਕੇਲਾ, ਇਕੱਲਾ ਹੋ ਕੇ ਸਾਰੇ ਸੰਸਾਰ ਦੀ ਖੇਡ ਨੂੰ ਦੇਖ ਰਿਹਾ, ਉਹ ਵੀ ਪਰਮਾਤਮਾ, ਨਿਰਲੇਪ ਆ ਤਿੰਨਾਂ ਗੁਣਾਂ ਤੋਂ, ਮਾਇਆ ਤੋਂ ਰਹਿਤ ਆ, ਤੇ ਮਾਇਆ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਇਹ ਸਾਰੇ ਪਦਾਰਥਾਂ ਨੂੰ ਭੋਗ ਰਹਿਆ ਹੈ।
ਭਗਤੋ ਕਰਤਾ ਬੂਝਤ ਕਰਤਾ,
ਜਿਹੜਾ ਉਪਦੇਸ਼ ਦੇ ਰਿਹਾ ਆ ਉਹ ਵੀ ਪਰਮਾਤਮਾ, ਜਿਹੜੇ ਅਗਲੇ ਬਣੇ ਸਮਝ ਰਹੇ ਨੇ ਇਸ ਗੱਲ ਨੂੰ ਉਹ ਵੀ ਪਰਮਾਤਮਾ ਦਾ ਹੀ ਰੂਪ ਨੇ।
ਆਵਤ ਕਰਤਾ ਜਾਤ ਭੀ ਕਰਤਾ,
ਪੰਜਾਂ ਤੱਤਾਂ ਦਾ ਜਦੋਂ ਜੋੜ ਹੋ ਜਾਂਦਾ ਆ, ਪੰਜ ਤੱਤ ਇਕੱਠੇ ਹੋ ਜਾਂਦੇ ਨੇ, ਸੰਸਾਰ ਦੇ ਵਿੱਚ ਜੀਵ ਜਿਹੜਾ ਉਹ ਪੈਦਾ ਹੋ ਕੇ ਆ ਜਾਂਦਾ ਆ, ਉਹ ਵੀ ਕਰਤਾ ਪੁਰਖ, ਜਾਤ ਵੀ ਕਰਤਾ, ਜਦੋਂ ਪੰਜ ਤੱਤ ਵੱਖਰੇ ਵੱਖਰੇ ਹੋ ਜਾਂਦੇ ਨੇ ਤੇ ਇਸ ਸੰਸਾਰ ਤੋਂ ਉਹ ਇਹ ਜੀਵ ਚਲਿਆ ਜਾਂਦਾ ਆ ਤੇ ਪਰਮਾਤਮਾ ਦੇ ਵਿੱਚ ਹੀ ਭੇਦ ਹੋ ਜਾਂਦਾ ਆ, ਜਨਮ ਵੀ ਪਰਮਾਤਮਾ ਤੇ ਮੌਤ ਵੀ ਪਰਮਾਤਮਾ ਹੈ।
ਨਿਰਗੁਣ ਕਰਤਾ ਸਰਗੁਣ ਕਰਤਾ,
ਮਾਇਆ ਦੇ ਜਿਹੜੇ ਤਿੰਨ ਗੁਣ ਨੇ ਰਜੋ ਤਮੋ ਤੇ ਸਤੋ, ਇਹਨਾਂ ਤਿੰਨਾਂ ਦੇ ਵਿੱਚ ਜਿਹੜੇ ਖਚਤ ਹੋਏ ਪਏ ਨੇ, ਇਹਨਾਂ ਤੱਤਾਂ ਦੇ ਨਾਲ, ਇਹਨਾਂ ਗੁਣਾਂ ਦੇ ਨਾਲ ਜਿਹੜੇ ਜੁੜੇ ਹੋਏ ਨੇ, ਉਹ ਵੀ ਪਰਮਾਤਮਾ, ਉਹ ਵੀ ਉਹ ਪਰਮਾਤਮਾ ਕਰਤਾ ਪੁਰਖ, ਸਰਗੁਣ ਕਰਤਾ, ਜਿਹੜਾ ਇਹਨਾਂ ਤਿੰਨਾਂ ਤੋਂ ਰਹਿਤ ਹੋ ਗਿਆ ਆ, ਤਿੰਨਾਂ ਗੁਣਾਂ ਦੇ ਉੱਤੇ ਜਿਹਨੇ ਕਾਬੂ ਪਾ ਲਿਆ ਆ, ਉਹ ਵੀ ਪਰਮਾਤਮਾ ਦਾ ਹੀ ਰੂਪ ਹੈ।
ਗੁਰ ਪ੍ਰਸਾਦ ਨਾਨਕ ਸਮ ਦ੍ਰਿਸ਼ਟਾ,
ਪਰ ਇਹ ਬਖਸ਼ਿਸ਼ ਸਾਡੇ ਸਾਰਿਆਂ ਦੇ ਉੱਤੇ ਗੁਰੂ ਨੇ ਕੀਤੀ ਆ ਗੁਰਮੁਖ ਪਿਆਰਿਓ, ਵੀ ਇਹ ਜਿਹੜੀ ਕਿਰਪਾ ਭਰੀ ਬਖਸ਼ਿਸ਼ ਕਰਕੇ ਤੇ ਸਾਨੂੰ ਸਮ ਦ੍ਰਿਸ਼ਟਾ ਇੱਕ ਨਜ਼ਰ ਦੇ ਦਿੱਤੀ ਆ ਸਾਰਿਆਂ ਨੂੰ ਵੇਖਣ ਵਾਸਤੇ, ਸਾਰਿਆਂ ਦੇ ਵਿੱਚ ਸਮ ਦ੍ਰਿਸ਼ਟਾ, ਸਾਰਿਆਂ ਨੂੰ ਬਰਾਬਰ ਸਮਝਣਾ, ਕਿਸੇ ਨੂੰ ਉੱਚਾ ਨਹੀਂ, ਕਿਸੇ ਨੂੰ ਨੀਵਾਂ ਨਹੀਂ, ਕੋਈ ਵੀ ਜਗ੍ਹਾ ਪਰਮਾਤਮਾ ਤੋਂ ਖਾਲੀ ਨਹੀਂ ਜਿੱਥੇ ਪਰਮਾਤਮਾ ਦਾ ਵਾਸਾ ਨਹੀਂ ਆ, ਹਰ ਜਗ੍ਹਾ ਦੇ ਵਿੱਚ ਪਰਮਾਤਮਾ ਦਾ ਵਾਸਾ ਆ, ਜਲੇ ਹਰੀ ਥਲੇ ਹਰੀ, ਉੱਪਰ ਹਰੀ ਥੱਲੇ ਹਰੀ, ਹਰ ਥਾਂ ਤੇ ਪਰਮਾਤਮਾ ਦਾ ਜਿਹੜਾ ਨਾ ਜਲ ਸਤੂਹੀ ਥਲ ਸਤੂਹੀ, ਸਤਿਗੁਰਾਂ ਨੇ ਅਕਾਲ ਉਸਤਤ ਦੇ ਵਿੱਚ ਕਹਿ ਦਿੱਤਾ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਪਰਮਾਤਮਾ, ਹਰ ਜਗ੍ਹਾ ਦੇ ਉੱਤੇ ਤੂੰ ਹੀ ਤੂੰ ਆ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਨਜ਼ਰ ਸਾਨੂੰ ਬਖਸ਼ਿਸ਼ ਕਰ ਦੇਣ ਜਿਹੜੀ ਅੱਜ ਸ਼ਬਦ ਦੇ ਵਿੱਚ ਬਖਸ਼ਿਸ਼ ਕੀਤੀ ਆ, ਜਿਹੜੀ ਹਰ ਜਗ੍ਹਾ ਦੇ ਉੱਤੇ ਅਸੀਂ ਪਰਮਾਤਮਾ ਦੇ ਦਰਸ਼ਨ ਕਰ ਲਈਏ ਗੁਰਮੁਖ ਪਿਆਰਿਓ, ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮੁਆਫੀ ਹਾਰਦਿਕ ਤੌਰ ਤੇ ਧੰਨਵਾਦ। ਸਾਰੀ ਸੰਗਤ ਗੱਜ ਕੇ ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਸੰਗ ਜੀ, ਜੋ ਕੱਲ ਦੀ ਕਥਾ ਹੈ ਉਹ ਸ਼ਹੀਦਾਂ ਦੇ ਹੋਵੇਗੀ, ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ। ਔਰ ਟਾਈਮ ਹੈ ਇਸ਼ਤਿਹਾਰ ਵਿੱਚ ਜੋ ਦਿੱਤਾ ਗਿਆ ਹੈ ਉਹ 8:30 ਤੋਂ, ਆਪ ਸੰਗਤਾਂ ਨੇ ਉੱਥੇ 8:30 ਵਜੇ ਤੋਂ ਪਹਿਲਾਂ ਪਹਿਲਾਂ ਪਹੁੰਚ ਕੇ ਆਨੰਦ ਮਾਣੋ ਸਿੰਘ ਸਾਹਿਬ ਜੀ। ਸੋ ਕੱਲ੍ਹ ਨੂੰ ਹੁਕਮਨਾਮੇ ਦੀ ਕਥਾ ਕਰਨਗੇ ਇਸ਼ਤਿਹਾਰ ਤੇ, ਜਾਂ ਸਾਡੇ ਕੋਲ ਨਾਂ ਨਹੀਂ ਆਇਆ ਵੀ ਕਿਹੜੇ ਸਿੰਘ ਸਾਹਿਬ ਕਰਨਗੇ। ਸੋ ਉਹ ਜਿਹੜੇ ਵੀ ਜਾਣਗੇ ਸੋ ਉਹਨਾਂ ਦੀ ਰਸਨਾ ਤੋਂ ਸੋ ਕਥਾ ਸੁਣ ਕੇ ਆਪ ਰਸ ਮਾਣੋ। ਕੱਲ੍ਹ ਦੀ ਕਥਾ ਸੋ ਸ਼ਹੀਦ ਗੰਜ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਵਿਖੇ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।